ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਪਾਦੋਏ ਪਰਮ ਭੁਲਾਣੀਆ ਦੂਜੈ ਲਗਾ ਹੇਤ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲਾ ਕਹਿਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੈ ਨ ਦੇਨੀ ਭੇਤ। ਛੱਡ ਖੜੋ ਤੇ ਖਿਨੈ ਮਾਹੇ ਜਿਨ ਸਿਉ ਲਗਾ ਹੇਤ। ਹੱਥ ਮਰੋੜੈ ਤਨ ਕਪੇ ਸਿਆਹੋ ਵਾਸੇਤ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ, ਤੇ ਭਾਦੋਏ ਨਰਕ ਨ ਪਾਈ ਹੈ ਗੁਰ ਰੱਖਣ ਵਾਲਾ ਹੇਤ। ਸੇ ਭਾਦੋਏ ਨਰਕ ਨ ਪਾਈ ਹੈ ਗੁਰ ਰੱਖਣ ਵਾਲਾ ਹੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਉੱਠ ਬੈਠੀ ਸਾਧ ਸੰਗਤ ਜੀ ਉੱਠ ਭਾਗੇ ਹੋ। ਅੱਜ ਸਤਿਗੁਰੂ ਜੀ ਦੀ ਬਖਸ਼ ਕਿਰਪਾ ਦੇ ਨਾਲ ਭਾਦਰੋਂ ਦਾ ਮਹੀਨਾ ਆਰੰਭ ਹੋਇਆ ਹੈ। ਸੋ ਸਤਿਗੁਰੂ ਜੀ ਸੰਗਤਾਂ ਨੂੰ ਚੜ੍ਹਦੀਆਂ ਕਲਾ ਵਿੱਚ ਇਹ ਮਹੀਨਾ ਬਖਸ਼ਣ। ਸੋ ਆਓ ਹੁਣ ਜੋ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੱਲ ਰਹੀ ਹੈ, ਸੋ ਹੁਣ 7 ਤੋਂ 8 ਵਜੇ ਤੱਕ ਕਥਾ ਹੋਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹਲਾ ਪੰਜਵਾਂ, ਕਾਕੀ ਮਾਈ ਕਾਕੋ ਬਾਪ, ਨਾਮ ਤਰੀਕ ਝੂਠੇ ਸਭ ਸਾਕ, ਕਾਹੇ ਕਉ ਮੂਰਖ ਪਖ ਲਾਇਆ, ਮਿਲ ਸੰਜੋਗ ਹੁਕਮ ਤੂੰ ਆਇਆ ਰਹਾਉ। ਏਕਾ ਮਾਟੀ ਏਕਾ ਜੋਤ, ਏਕੋ ਪਵਨ ਕਹਾਂ ਕੌਣ ਰੋਤ, ਮੇਰਾ ਮੇਰਾ ਕਰ ਬਿਲ ਲਾਹੀ, ਮਰਨ ਹਾਰ ਇਹੋ ਜੀਅਰਾ ਨਾਹੀ, ਕਉ ਨਾਨਕ ਗੁਰ ਖੋਲੇ ਕਪਾਟ, ਮੁਕਤ ਪਏ ਬਿਨਸੇ ਪ੍ਰਮ ਥਾਟ।
ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ, ਮਿਹਰਾਂ ਦੇ ਖਜ਼ਾਨੇ ਜੋਤੀ ਸਰੂਪ, ਗਰੀਬ ਨਵਾਜ ਪਾਤਸ਼ਾਹ, ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ ਪ੍ਰਤਖ ਸਤਿਗੁਰੂ, ਕਰਨਾ ਨਿਧਾਨ ਅੰਤਰਜਾਮੀ ਮਹਾਰਾਜ, ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਾਂ ਕਿਰਪਾਲਤਾ ਹੈ ਜੋ ਅੰਮ੍ਰਿਤ ਵੇਲੇ ਤੋਂ ਸੰਗਤਾਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਹਨ, ਆਪਣਾ ਜਨਮ ਸਫਲਾ ਕਰ ਰਹੀਆਂ ਨੇ। ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਦੀਵਾਨ ਸੱਜੇ ਹਨ, ਹਰ ਜਸ ਅੰਮ੍ਰਿਤ ਵੇਲੇ ਤੋਂ ਹੋ ਰਿਹਾ ਹੈ। ਪਾਤਸ਼ਾਹ ਜੀ ਦੀ ਵਾਰ ਦੇ ਸੰਪੂਰਨ ਕੀਰਤਨ, ਗੁਰਮੁਖਾਂ ਦੀ ਰਸ ਭਿੰਨੀ ਰਸਨਾ ਤੋਂ ਸਤਸੰਗੀ ਜਨਾਂ ਨੇ ਸਰਵਣ ਕੀਤੇ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਜੋ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ, ਉਹ ਵੀ ਸਾਧ ਸੰਗਤ ਆਪਾਂ ਕਰਨੀ ਹੈ। ਤੇ ਅੱਜ ਜਿਵੇਂ ਗੁਰਮੁਖਾਂ ਨੇ ਦੱਸਿਆ ਕਿ ਭਾਦੋਂ ਦੇ ਮਹੀਨੇ ਦੀ ਪ੍ਰਾਰੰਭਤਾ ਹੈ, ਅੱਜ ਸੰਗਰਾਂਦ ਦਾ ਦਿਨ ਹੈ, ਜਿਵੇਂ ਮਹਾਰਾਜ ਕਿਰਪਾ ਕਰਦੇ ਨੇ, 12 ਮਹੀਨਿਆਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਜੀਵਨ ਜਾਤ ਸਾਨੂੰ, ਉਹ ਵੀ ਆਪਾਂ ਕੁਝ ਕੁ ਵਿਚਾਰ ਕਰਨੀ ਹੈ। ਮਨ ਚਿੱਤ ਬਿਰਤੀਆਂ ਦੀ ਇਕਾਗਰਤਾ ਬਣਾਈਏ, ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਸਰਧਾ ਭਾਵਨਾ ਨਾਲ ਪਹਿਲਾਂ ਜੋ ਮਾਝ ਰਾਗ ਵਿੱਚ 5ਵੇਂ ਪਾਤਸ਼ਾਹ ਜੀ ਨੇ ਪੌੜੀ ਉਚਾਰਨ ਕੀਤੀ ਭਾਦਰੋਂ ਦੇ ਮਹੀਨੇ ਦੀ, ਜਿਸ ਦਾ ਪਾਠ ਆਪ ਜੀ ਨੇ ਸਰਵਣ ਹੁਣੇ ਕੀਤਾ, ਉਸ ਦੀ ਕੁਝ ਕੁ ਸਮੇਂ ਲਈ ਵਿਚਾਰ, ਤੇ ਫਿਰ ਜੋ ਲੜੀਵਾਰ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ ਜਿਵੇਂ ਮਰਿਆਦਾ ਹੈ ਗੁਰੂ ਘਰ ਦੀ, ਉਹ ਵੀ ਸਾਧ ਸੰਗਤ ਵਿਚਾਰ ਕੀਤੀ ਜਾਵੇਗੀ। ਸਰਧਾ ਭਾਵਨਾ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਉਪਦੇਸ਼ ਸਰਵਣ ਕਰਨਾ ਹੈ। ਕਿਉਂਕਿ ਇਹ ਜਿਹੜਾ ਉਪਦੇਸ਼ ਹੈ ਸਿਰਫ ਸਾਧ ਸੰਗਤ ਸੰਗਰਾਂਦ ਵਾਲੇ ਦਿਨ ਲਈ ਨਹੀਂ, ਇਹ ਉਪਦੇਸ਼ ਸਾਡੇ ਜੀਵਨ ਦੇ ਨਿਤਨੇਮ ਦਾ ਇੱਕ ਅੰਗ ਬਣ ਜਾਣਾ ਚਾਹੀਦਾ। ਦਿਨੇ ਰਾਤ ਉੱਠਦਿਆਂ ਬਹਿੰਦਿਆਂ ਹਰ ਵੇਲੇ ਬੰਦੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਦਾ ਪਵਿੱਤਰ ਚੇਤੇ, ਸੋ ਇਹ ਪਵਿੱਤਰ ਉਪਦੇਸ਼ ਚੇਤੇ ਰਵੇ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ। ਇਹ ਪੰਕਤੀ ਸਾਧ ਸੰਗਤ ਜੇ ਸਵਾਸਾਂ ਨਾਲ ਰਲ ਜਾਵੇ ਤੇ ਫਿਰ ਇਹ ਅਰਦਾਸਾਂ ਦਿਨੇ ਰਾਤ ਬੰਦਾ ਕਰੇਗਾ, ਮਹਾਰਾਜ ਆਪਣੇ ਕੀਤੇ ਕਰਮਾਂ ਕਰਕੇ ਵਿਛੜ ਗਏ ਹਾਂ, ਕਿਰਪਾ ਕਰੋ ਸਾਨੂੰ ਮਿਲੋ। ਕਿਉਂਕਿ ਮਿਲਣ ਵਾਸਤੇ ਮਨੁੱਖਾ ਸਰੀਰ ਮਿਲਿਆ, ਪਰਮਾਤਮਾ ਨੇ ਸਾਧ ਸੰਗਤ ਕਿਰਪਾ ਕੀਤੀ ਤੇ ਸ਼੍ਰੋਮਣੀ ਜੋਨ ਜੇ ਬਖਸ਼ੀ ਹੈ ਤੇ ਇਹਦਾ ਅਰਥ ਹੈ ਪਰਮਾਤਮਾ ਨਾਲ ਮਿਲਣਾ। ਇਹਦੇ ਅੰਦਰ ਅੰਦਰ ਗੁਰੂ ਸਾਹਿਬ ਜੀ ਨੇ ਜੇ ਅਵਤਾਰ ਲਿਆ ਉਹਦਾ ਵਿਕਾਰ ਇੱਕੋ ਹੀ ਹੈ ਵੀ ਜਿੰਨੇ ਵੀ ਸਾਧ ਸੰਗਤ ਵੱਧ ਤੋਂ ਵੱਧ ਪ੍ਰਾਣੀ ਪਰਮੇਸ਼ਵਰ ਦੇ ਚਰਨਾਂ ਨਾਲ ਜੁੜ ਸਕਣ, ਉਹਨੂੰ ਮਿਲ ਸਕਣ, ਉਹਨਿਆਂ ਨੂੰ ਮਿਲ ਦਿੱਤਾ ਜਾਵੇ। ਇਸੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਾਣੀ ਰਚੀ, ਇਸੇ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਤੀਰਥਾਂ ਦੀ ਰਚਨਾ ਕੀਤੀ, ਇਸੇ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਦਸਾਂ ਸਰੂਪਾਂ ਵਿੱਚ ਥਾਵਾਂ ਥਾਵਾਂ ਤੇ ਵਿਚਰ ਕੇ ਪ੍ਰਾਣੀ ਮਾਤਰ ਦੀ ਕਲਿਆਣ ਵਾਸਤੇ ਆਪ ਜਾ ਕੇ ਸਾਧ ਸੰਗਤ ਸੱਚੇ ਨਾਮ ਦਾ ਉਪਦੇਸ਼ ਦਿੱਤਾ। ਤ੍ਰਿਸ਼ਨਾ ਦੇ ਬਲ ਦੇ ਭਾਂਬੜਿਆਂ ਨੂੰ ਠੰਡਾ ਕਰਨ ਵਾਸਤੇ ਮਹਾਰਾਜ ਜੀ ਨੇ ਨਾਮ ਜਲ ਦੇ ਛੱਟੇ ਦਿੱਤੇ। ਕਾਰਨ ਸਿਰਫ ਇੱਕੋ ਹੀ ਸੀ ਵੀ ਕਿਸੇ ਤਰ੍ਹਾਂ ਲੋਕਾਂ ਦਾ ਭਲਾ ਹੋਵੇ, ਲੋਕ ਪਰਮੇਸ਼ਵਰ ਨੂੰ ਚੇਤੇ ਰੱਖ ਕੇ ਆਪਣਾ ਜੀਵਨ ਸਫਲਾ ਕਰਨ। ਇਸ ਲਈ ਇਹ ਨਾ ਜਾਣਨਾ ਭਈ ਇਹ ਉਪਦੇਸ਼ ਸਿਰਫ ਆਪਾਂ ਸੰਗਰਾਂਦ ਵਾਲੇ ਦਿਨ ਹੀ ਸੁਣਨਾ, ਇਹ ਉਪਦੇਸ਼ ਸਾਧ ਸੰਗਤ ਸਦਾ ਵਾਸਤੇ ਹੈ ਤੇ ਸਦਾ ਚੇਤੇ ਰਹੇ, ਇਸ ਕਰਕੇ ਇਹਨੂੰ ਨਿਤਨੇਮ ਦਾ ਹੀ ਹਿੱਸਾ ਬਣਾ ਲੈਣਾ ਚਾਹੀਦਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਰਾਮ, ਇਹ ਸਦਾ ਹੀ ਪੰਕਤੀਆਂ ਸਾਧ ਸੰਗਤ ਸਾਨੂੰ ਚੇਤੇ ਰਹਿਣੀਆਂ ਚਾਹੀਦੀਆਂ ਸਦਾ ਹੀ। ਫਿਰ ਹੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਵੇਗੀ, ਫਿਰ ਹੀ ਸਾਧ ਸੰਗਤ ਮਿਲਣ ਵਾਸਤੇ ਯਤਨ ਕਰਾਂਗੇ, ਫਿਰ ਹੀ ਕੁਝ ਭੈ ਮਨ ਚ ਵਸੇਗਾ। ਇਸ ਲਈ ਇਹ ਉਪਦੇਸ਼ ਸਾਰਿਆਂ ਲਈ ਹੈ ਤੇ ਸਦਾ ਲਈ ਹੈ, ਇਹ ਵੀ ਆਪਾਂ ਨੂੰ ਚੇਤੇ ਰਹੇ। ਤੇ ਫਿਰ ਸਾਧ ਸੰਗਤ ਜਿਹੜਾ ਫਲਾਦੇਸ਼ ਹੈ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਇਹ ਵੀ ਆਪਾਂ ਨੂੰ ਸਦਾ ਚੇਤੇ ਰਹਿਣਾ ਚਾਹੀਦਾ। ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੇ ਕਾਰਜ ਪਰਮਾਤਮਾ ਨੇ ਪੂਰੇ ਕੀਤੇ, ਉਹਨਾਂ ਦਾ ਜਪਿਆ ਨਾਮ ਵਿਅਰਥ ਨਹੀਂ ਗਿਆ। ਨਾਮ ਜਪਣ ਵਾਲਿਆਂ ਨੂੰ ਰੋਲਣਾ ਨਹੀਂ ਪੈਂਦਾ, ਨਾਮ ਜਪਣ ਵਾਲੇ ਦੇ ਜਪੇ ਨਾਮ ਦਾ ਮੁੱਲ ਪਾਇਆ ਮਹਾਰਾਜ ਨੇ। ਨਾਮ ਜਪਣ ਦਾ ਸਾਧ ਸੰਗਤ ਸਾਨੂੰ ਉਪਦੇਸ਼ ਹੈ। ਇਸੇ ਕਰਕੇ ਇਹ ਬਾਰਾਂਵਾਂ ਜਿਹੜੇ ਮਹਾਰਾਜ ਨੇ ਉਚਾਰਨ ਕੀਤੇ ਸਾਡੇ ਭਲੇ ਲਈ ਹੈ, ਇਹਦਾ ਆਰੰਭ ਵਾਲਾ। ਉਵੇਂ ਤਾਂ ਇੱਕ ਇੱਕ ਅੱਖਰ ਸਾਧ ਸੰਗਤ ਗੁਰੂ ਰੂਪ ਹੈ ਤੇ ਇੱਕ ਇੱਕ ਅੱਖਰ ਜਿਹੜਾ ਉਪਦੇਸ਼ ਦੇ ਰੂਪ ਵਿੱਚ ਸਾਡਾ ਜਨਮ ਸਫਲਾ ਕਰਨ ਲਈ ਹੈ। ਪਰ ਅੱਜ ਸੰਗਰਾਂਦ ਦਾ ਦਿਨ ਹੈ, ਇਸ ਕਰਕੇ ਸਿਰਫ ਆਪਾਂ ਇੰਨੀ ਕੁ ਵਿਚਾਰ ਕਰਨੀ ਹੈ ਭਈ ਬਾਰਾਂਵਾਂ ਦਾ ਜਿਹੜਾ ਉਪਦੇਸ਼ ਪੰਜਵੇਂ ਪਾਤਸ਼ਾਹ ਜੀ ਨੇ ਆਪਾਂ ਨੂੰ ਦਿੱਤਾ ਉਹਦਾ ਆਰੰਭ ਵੀ ਆਪਾਂ ਨੂੰ ਜ਼ਰੂਰ ਚੇਤੇ ਰਹਿਣਾ ਚਾਹੀਦਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ, ਚਾਰ ਕੁੰਟ ਦਹ ਦਿਸ ਭਰਮੇ ਥਾਕਾਏ ਪ੍ਰਭ ਕੀ ਸਾਮ, ਇਹ ਵੀ ਆਪਾਂ ਨੂੰ ਚੇਤੇ ਰਹੇ। ਮਹਾਰਾਜ ਆਪਣੇ ਕੀਤੇ ਕਰਮਾਂ ਕਰਕੇ ਅਸੀਂ ਵਿਛੜ ਚੁੱਕੇ ਹਾਂ ਤੇ ਪਰ ਮਿਲਣਾ ਤੁਹਾਡੇ ਨਾਲ ਇਹ ਸਾਡੇ ਜੀਵਨ ਦਾ ਲਕਸ਼ ਹੈ, ਤੁਸੀਂ ਮਿਲਣਾ, ਕਿਰਪਾ ਤੁਸਾਂ ਕਰਨੀ ਹੈ। ਤੇ ਜਿੱਥੇ ਸਮਾਪਤੀ ਕੀਤੀ ਜਿਹੜੀ ਪੌੜੀ ਉੱਤੇ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ, ਚੇਤੇ ਰੱਖਣਾ ਭਈ ਜਿਨ੍ਹਾਂ ਨੇ ਪੂਰੇ ਗੁਰੂ ਦੀ ਆਰਾਧਨਾ ਕੀਤੀ ਦਰਗਾਹ ਵਿੱਚ ਸਾਧ ਸੰਗਤ ਖਰੇ ਉਹ ਨੇ, ਸੱਚੇ ਉਹ ਨੇ, ਉੱਥੇ ਥਾਂ ਸੱਚਿਆਂ ਨੂੰ ਹੈ। ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਉਹਨਾਂ ਦੇ ਕਾਰਜ ਵੀ ਸਫਲੇ ਹੋਏ, ਤੇ ਪਰ ਨਾਮ ਜਪਿਆ ਜਿਨ੍ਹਾਂ ਨੇ ਪੂਰੇ ਗੁਰੂ ਦੇ ਲੜ ਲੱਗ ਕੇ, ਹਰ ਗੁਰ ਪੂਰਾ ਆਰਾਧਿਆ, ਪੂਰੇ ਗੁਰੂ ਦੀ ਆਰਾਧਨਾ ਕੀਤੀ ਐਵੇਂ ਹੋਰ ਕੇ, ਕਿਉਂਕਿ ਮਹੀਨਾ ਸਾਧ ਸੰਗਤ ਭਾਦੋ ਦਾ ਚੜਿਆ ਤੇ ਇਹਦੇ ਵਿੱਚ ਵਿਸ਼ੇਸ਼ ਜਿਹੜਾ ਸਾਧ ਸੰਗਤ ਹੈਗਾ ਨਾ, ਤੁਸੀਂ ਇਉਂ ਕਹੋ ਭਈ ਉਹ ਬਿੰਦੂ ਜੀ ਦੇ ਦੁਆਲੇ ਮਹਾਰਾਜ ਨੇ ਉਪਦੇਸ਼ ਘੁਮਾਇਆ, ਉਹ ਭਰਮ ਹੈ ਭਰਮ। ਮਹਾਰਾਜ ਕਹਿਣਗੇ ਭਾਦੋ ਇਹ ਭਰਮ ਭੁਲਾਣੀਆਂ, ਕਿਉਂਕਿ ਭਰਮ ਵਿੱਚ ਪਿਆ ਹੋਇਆ ਬੰਦਾ ਕਿਸੇ ਬੰਨੇ ਨਹੀਂ ਲੱਗ ਸਕਦਾ, ਇਸ ਕਰਕੇ ਭਰਮ ਚੋਂ ਨਿਕਲਣਾ। ਭਰਮ ਵਿੱਚ ਪੈ ਕੇ ਸਾਧ ਸੰਗਤ ਆਪਾਂ ਕਿਸੇ ਉੱਥੇ ਐਸੇ ਥਾਂ ਤੇ ਨਾ ਚਲੇ ਜਾਈਏ ਜਿੱਥੇ ਸਮਾਂ ਵੀ ਲਾਈਏ ਸਾਰਾ ਤੇ ਪਰ ਜੀਵਨ ਦਾ ਉਹ ਲਾਇਆ ਸਮਾਂ ਕਿਸੇ ਕੰਮ ਨਾ ਆਵੇ, ਇਸ ਕਰਕੇ ਭਰਮ ਵਿੱਚ ਨਹੀਂ ਪੈਣਾ, ਪੂਰੇ ਗੁਰੂ ਦੇ ਚਰਨ ਫੜਨੇ ਹੈ। ਹਰ ਗੁਰ ਪੂਰਾ ਆਰਾਧਿਆ, ਪੂਰੇ ਗੁਰੂ ਦੀ ਜਿਨ੍ਹਾਂ ਨੇ ਆਰਾਧਨਾ ਕੀਤੀ ਦਰਗਾਹ ਸੱਚ ਖਰੇ, ਉਹ ਸਾਧ ਸੰਗਤ ਪ੍ਰਮਾਤਮਾ ਦੀ ਦਰਗਾਹ ਵਿੱਚ ਖਰੇ ਨੇ, ਉਹ ਖੋਟੇ ਨਹੀਂ। ਖੋਟੇ ਸਾਧ ਸੰਗਤ ਕੋਈ ਖਜ਼ਾਨੇ ਚ ਨਹੀਂ ਰੱਖਦਾ, ਖੋਟਾ ਪੈਸਾ ਹੋਵੇ ਤੇ ਲੋਕ ਸੁੱਟ ਦਿੰਦੇ ਆ, ਉਹਦੀ ਕੋਈ ਪਰਵਾਹ ਨਹੀਂ ਕਰਦਾ। ਖਰਿਆਂ ਨੂੰ ਸੰਭਾਲ ਕੇ ਰੱਖਿਆ ਜਾਂਦਾ, ਖਰੇ ਦੇ ਨਾਲ ਹੀ ਸਾਧ ਸੰਗਤ ਵਪਾਰ ਕੀਤਾ ਜਾਵੇਗਾ, ਖਰੇ ਦਾ ਹੀ ਮੁੱਲ ਪਵੇਗਾ, ਖਰੇ ਦੀ ਕੀਮਤ ਹੈ। ਇਸੇ ਤਰ੍ਹਾਂ ਦਰਗਾਹ ਵਿੱਚ ਵੀ ਖਰੇ ਉਹ ਨੇ ਜਿਹੜੇ ਪੂਰੇ ਗੁਰੂ ਦੇ ਚਰਨ ਪਰਸਣਗੇ, ਜਿਹੜੇ ਭਰਮ ਵਿੱਚ ਪੈ ਕੇ ਹੋਰ ਹੋਰ ਥਾਵਾਂ ਤੇ ਤੁਰੇ ਫਿਰਨ, ਉਹਨਾਂ ਨੂੰ ਸਾਧ ਸੰਗਤ ਬਚਾਵੇ ਫਿਰ ਕੌਣ? ਬਚਾ ਨਹੀਂ ਸਕਦਾ ਕੋਈ, ਕਿਉਂਕਿ ਪੂਰੇ ਗੁਰੂ ਨੂੰ ਨਹੀਂ ਅਰਾਧਿਆ, ਭਰਮ ਵਿੱਚ ਪੈ ਗਏ। ਤੇ ਮਹਾਰਾਜ ਦੇ ਬਚਨ ਕਹਿੰਦੇ ਨੇ, ਪੱਬਾ ਭਰਮ ਮਿਟਾਵ ਆਪਣਾ, ਆ ਸੰਸਾਰ ਸਗਲ ਹੈ ਸੁਪਨਾ। 52 ਅੱਖਰ ਚ ਪੰਜਵੇਂ ਪਾਤਸ਼ਾਹ ਜੀ ਦਾ ਉਪਦੇਸ਼ ਹੈ ਪੱਬੇ ਅੱਖਰ ਦੁਆਰਾ। ਉਹ ਕਹਿੰਦੇ ਨੇ, ਭਾਈ ਆਪਣਾ ਭਰਮ ਮਿਟਾਉਣਾ, ਜੇ ਭਰਮ ਵਿੱਚ ਬੰਦਾ ਪਿਆ ਤੇ ਸਾਧ ਸੰਗਤ ਫਿਰ ਕਿੱਥੇ ਗੁਰੂ ਤੇ ਯਕੀਨ ਆਵੇਗਾ? ਭਰਮ ਵਿੱਚ ਪਏ ਨੂੰ ਤੇ ਪਤਾ ਹੀ ਨਹੀਂ ਹੁੰਦਾ ਵੀ ਕਿੰਨਾ ਕੀਮਤੀ ਖਜ਼ਾਨਾ ਮੇਰੇ ਕੋਲੇ ਹੈ। ਭਰਮ ਵਿੱਚ ਪਿਆ ਹੋਇਆ ਸਾਧ ਸੰਗਤ ਹਿਰਨ ਝਾੜੀਆਂ ਵਿੱਚ ਮੂੰਹ ਮਾਰਦਾ ਫਿਰਦਾ, ਸਾਰੀ ਉਮਰ ਭੱਜਾ ਫਿਰਦਾ ਰਹਿੰਦਾ, ਤੇ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਜਿਹੜੀ ਕਸਤੂਰੀ ਦੀ ਸੁਗੰਧੀ ਮੈਂ ਲੱਭਣ ਲਈ ਜੰਗਲ ਛਾਣ ਮਾਰਿਆ, ਇਹ ਮੇਰੇ ਕੋਲੇ ਹੀ ਹੈ। ਇਹਦੀ ਸੁਗੰਧੀ ਤੇ ਮੇਰੇ ਕੋਲੋਂ ਆ ਰਹੀ ਸੀ, ਪਰ ਭਰਮ ਵਿੱਚ ਪਏ ਨੂੰ ਪਤਾ ਨਹੀਂ। ਜੋ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਮਹਾਰਾਜ ਦੇ ਬਚਨ ਕਹਿੰਦੇ, ਜਿਵੇਂ ਮਿਰਗ ਨੂੰ ਕਸਤੂਰੀ ਦਾ ਪਤਾ ਨਹੀਂ ਹੁੰਦਾ, ਭਰਮ ਵਿੱਚ ਪੈ ਕੇ ਸਾਰੀ ਉਮਰ ਉਹਨੂੰ ਲੱਭਦਾ ਰਹਿੰਦਾ, ਪਰ ਸਾਧ ਸੰਗਤ ਕਸਤੂਰੀ ਉਹਦੀ ਨਾਭੀ ਵਿੱਚ ਹੁੰਦੀ ਹੈ, ਉਹਨੂੰ ਪਤਾ ਨਹੀਂ ਲੱਗਦਾ ਕਿੱਥੋਂ ਆਉਂਦੀ ਸੁਗੰਧੀ। ਸੁਗੰਧੀ ਉਹਨੂੰ ਆਉਂਦੀ ਹੈ ਜਦੋਂ ਮੂੰਹ ਥੱਲੇ ਨੂੰ ਕਰਦਾ, ਤੇ ਫਿਰ ਸਾਧ ਸੰਗਤ ਉਹਨੂੰ ਸੁਗੰਧੀ ਆਉਂਦੀ ਕਸਤੂਰੀ ਦੀ। ਪਰ ਪਰਮੇਸ਼ਰ ਨੇ ਬਣਤ ਬਣਾਈ, ਕਸਤੂਰੀ ਉਹਦੀ ਆਪਣੀ ਨਾਭੀ ਕੋਲ ਹੈ, ਵਿੱਚ ਹੈ, ਉਹਦੇ ਆਪਣੇ ਕੋਲ ਹੈ, ਲੱਭਦਾ ਰਹਿੰਦਾ ਸਾਰੀ ਉਮਰ। ਜਦੋਂ ਸੁਗੰਧੀ ਆਉਂਦੀ ਤੇ ਬੜਾ ਸਾਧ ਸੰਗਤ ਮਸਤ ਹੁੰਦਾ, ਫਿਰ ਲੱਭਦਾ ਵੀ ਕਿੱਥੋਂ ਆਉਂਦੀ ਸੁਗੰਧੀ, ਤੇ ਲੱਭਦੀ ਨਹੀਂ। ਅਖੀਰ ਥੱਕ ਕੇ ਸਾਧ ਸੰਗਤ ਜਦੋਂ ਡੇਗੀ ਪੈਂਦਾ, ਪ੍ਰਾਣ ਨਿਕਲਣ ਲੱਗਦੇ ਹੈ, ਤੇ ਫਿਰ ਉਹਦਾ ਮੂੰਹ ਕਿਤੇ ਨਾਭੀ ਵੱਲ ਨੂੰ ਚਲਿਆ ਜਾਂਦਾ, ਤੇ ਫਿਰ ਉਹ ਹੈਰਾਨ ਹੁੰਦਾ ਵੀ ਜਿਹਨੂੰ ਸਾਰੀ ਉਮਰ ਬਾਹਰ ਲੱਭਦਾ ਰਿਹਾ ਕੋਲੇ ਹੀ ਸੀ, ਥੱਕ ਗਿਆ ਜਿਹਨੂੰ ਲੱਭਦਾ, ਉਹ ਤਾਂ ਕੀਮਤੀ ਵਸਤੂ ਹੈ ਹੀ ਮੇਰੇ ਕੋਲ ਸੀ। ਭਰਮ ਵਿੱਚ ਪਿਆ ਕਰਕੇ ਸਾਧ ਸੰਗਤ ਉਹਨੂੰ ਪ੍ਰਾਪਤ ਨਹੀਂ ਕਰ ਸਕਿਆ, ਕਿਉਂਕਿ ਕੀਮਤ ਨਹੀਂ ਨਾ ਜਾਣਦਾ। ਇਸੇ ਤਰ੍ਹਾਂ ਮਹਾਰਾਜ ਨੇ ਸਾਧ ਸੰਗਤ ਦੇ ਬਚਨ ਕੀਤੇ, ਭਾਦੋ ਇਹ ਭਰਮ ਭੁਲਾਣੀਆਂ, ਜਿਹੜੇ ਭਰਮ ਵਿੱਚ ਪੈ ਗਏ ਸਾਧ ਸੰਗਤ ਉਹ ਭੁੱਲ ਗਏ ਆ। ਪਰ ਮਹਾਰਾਜ ਦੇ ਬਚਨ ਉਹ ਕਹਿੰਦੇ ਨੇ, ਪੱਬਾ ਭਰਮ ਮਿਟਾਵ ਹੋ ਆਪਣਾ, ਪਿਆ ਸੰਸਾਰ ਸਗਲ ਹੈ ਸੁਪਨਾ। ਸਾਡੇ ਲਈ ਔਖੀ ਹੈ ਇਹ ਉਵੇਂ ਗੱਲ, ਪਰ ਮਹਾਰਾਜ ਦਾ ਬਚਨ ਪੱਲੇ ਬੱਜੇਗਾ ਤੇ ਸਾਧ ਸੰਗਤ ਤਰ ਜਾਵਾਂਗੇ। ਕਹਿੰਦੇ, ਗੁਰਮੁਖੋ ਆਪਣਾ ਭਰਮ ਮਿਟਾ ਦਿਓ। ਭਰਮ ਸਾਧ ਸੰਗਤ ਇਹ ਆ ਵੀ ਸਾਨੂੰ ਸੰਸਾਰ ਸੱਚ ਲੱਗੀ ਜਾਂਦਾ, ਪਰ ਮਹਾਰਾਜ ਕਹਿੰਦੇ ਆ ਸੰਸਾਰ ਸਗਲ ਹੈ ਸੁਪਨਾ। ਕਹਿੰਦੇ ਸਾਰਾ ਸੰਸਾਰ ਸੁਪਨੇ ਦੀ ਨਿਆਈ, ਤੇ ਸੁਪਨਾ ਕਦੀ ਸੱਚ ਨਹੀਂ ਹੋਇਆ। ਇਹ ਸਾਧ ਸੰਗਤ ਬਿਲਕੁਲ ਪ੍ਰਤੱਖ ਗੱਲ ਹੈ ਚਿੱਟੇ ਦਿਨ ਵਰਗੀ ਵੀ ਸੁਪਨਾ ਸੱਚ ਨਹੀਂ ਹੁੰਦਾ। ਸੁਪਨੇ ਵਿੱਚ ਵੇਖਿਆ ਦੁੱਖ, ਸੁਪਨੇ ਵਿੱਚ ਭੋਗਿਆ ਸੁੱਖ, ਓਨੀ ਕੁ ਦੇਰ ਹੈ ਜਿੰਨੀ ਦੇਰ ਅੱਖ ਨਹੀਂ ਖੁੱਲਦੀ। ਸੁਪਨੇ ਦਾ ਦੁੱਖ ਸੁੱਖ ਸੱਚ ਨਹੀਂ, ਇਸ ਕਰਕੇ ਸੰਸਾਰ ਨੂੰ ਮਹਾਰਾਜ ਨੇ ਸੁਪਨੇ ਨਾਲ ਤੁਲਨਾ ਦਿੱਤੀ ਵੀ ਇਹਨੂੰ ਸੱਚ ਸਮਝ ਕੇ ਨਾ ਜੱਫਾ ਮਾਰ, ਇਹ ਸੰਸਾਰ ਵੀ ਸੁਪਨੇ ਦੀ ਨਿਆਈ ਹੈ। ਇਹ ਆ ਸੰਸਾਰ ਸਗਲ ਹੈ ਸੁਪਨਾ। ਕੋਈ ਇੱਕ ਅੱਧੀ ਚੀਜ਼ ਵਿੱਚ ਸਾਧ ਸੰਗਤ ਨਾਲ ਜਾਣ ਵਾਲੀ ਹੁੰਦੀ ਤੇ ਮਹਾਰਾਜ ਸਗਲ ਅੱਖਰ ਨਾ ਵਰਤਦੇ, ਪਰ ਹਜ਼ੂਰ ਨੇ ਗੱਲ ਹੀ ਮੁਕਾਤੀ। ਉਹ ਕਹਿੰਦੇ ਇਹ ਆ ਸੰਸਾਰ ਸਗਲ ਹੈ ਸੁਪਨਾ। ਜੋ ਕੁਝ ਸੰਸਾਰ ਚ ਤੈਨੂੰ ਨਜ਼ਰੀ ਪੈਂਦਾ, ਇਹਦੇ ਵਿੱਚੋਂ ਇੱਕ ਵਸਤੂ ਤੇਰੇ ਨਾਲ ਨਹੀਂ ਜਾਵੇਗੀ, ਇਹ ਸੁਪਨੇ ਦੀ ਨਿਆਈ ਹੈ, ਇਹ ਮਿਥੀ ਹੈ, ਝੂਠ ਹੈ। ਇਸ ਕਰਕੇ ਸੁਪਨੇ ਨਾਲ ਪ੍ਰੇਮ ਨਾ ਪਾ, ਭਰਮ ਆਪਣਾ ਮਿਟਾ ਕੇ ਜਿਹੜੀ ਵਸਤੂ ਨਾਲ ਜਾਣੀ ਹੈ ਉਹਨੂੰ ਪ੍ਰਾਪਤ ਕਰ। ਤੇ ਨਾਲ ਸਾਧ ਸੰਗਤ ਕੀ ਜਾਵੇਗਾ? ਆਪਾਂ ਨੂੰ ਸਾਲਾਂ ਦੇ ਸਾਲ ਲੰਘ ਇਹ ਗੱਲ ਸੁਣਦਿਆਂ ਨੂੰ, ਇਸ ਕਰਕੇ ਇਹ ਕੋਈ ਨਵੀਂ ਗੱਲ ਨਹੀਂ ਦੱਸਣ ਵਾਲੀ ਵੀ ਆਪਣੇ ਨਾਲ ਕੀ ਜਾਣਾ। ਨਾਲ ਸਿਰਫ ਪਰਮੇਸ਼ਰ ਦਾ ਨਾਮ ਜਾਣਾ, ਬਾਕੀ ਸੰਸਾਰ ਤੋਂ ਕੁਝ ਵੀ ਨਾਲ ਨਹੀਂ ਜਾਵੇਗਾ। ਮਹਾਰਾਜ ਨੇ ਸਾਧ ਸੰਗਤ ਦੇ ਬਚਨ ਕੀਤੇ, ਕਹਿੰਦੇ ਨੇ, ਭਰਮ ਮਹਿ ਸੋਈ ਸਗਲ ਜਗਤ ਅੰਧ ਧੰਧ। ਭਰਮ ਵਿੱਚ ਪਿਆ ਹੋਇਆ ਸਾਰਾ ਸੰਸਾਰ ਸਾਧ ਸੰਗਤ ਅਗਿਆਨੀ ਹੈ। ਭਰਮ ਵਿੱਚ ਪਿਆ ਬੰਦਾ ਗਿਆਨ ਦੇ ਨੇੜਿਓਂ ਦੀ ਵੀ ਨਹੀਂ ਲੰਘ ਸਕਦਾ, ਸਾਰੀ ਉਮਰ ਧੰਦਿਆਂ ਲਈ ਤਾਂ ਲਾ ਦੇਵੇਗਾ ਔਖਾ ਹੋ ਕੇ, ਪਰ ਪਰਮੇਸ਼ਰ ਦਾ ਨਾਮ ਜਪਣ ਲਈ ਨਾ ਸਾਧ ਸੰਗਤ ਚਾਰ ਘੜੀਆਂ ਕੱਢ ਸਕੇਗਾ। ਭਰਮ ਮਹਿ ਸੋਈ ਸਗਲ ਜਗਤ ਅੰਧ ਧੰਧ। ਮਹਾਰਾਜ ਦੇ ਕਹਿੰਦੇ ਸਾਰਾ ਸੰਸਾਰ ਹੀ ਹੈ ਫਸਿਆ ਇਹਦੇ ਵਿੱਚ, ਅਗਿਆਨੀ ਹੈ, ਧੰਦਿਆਂ ਚ ਤਾਂ ਲੱਗਾ ਹੈ, ਜਿੰਨਾ ਸਮਾਂ ਵੀ ਲਾ ਉਹਦੇ ਕੋਲ ਸਾਧ ਸੰਗਤ ਵੱਧ ਤੋਂ ਵੱਧ ਲੱਗ ਸਕੇ ਧੰਦੇ ਵਿੱਚ ਲਾ ਦੇਗਾ, ਕੰਮ ਚ ਲਾ ਦੇਗਾ, ਪਰ ਪਰਮੇਸ਼ਰ ਦੇ ਨਾਮ ਨੂੰ ਸਦੀਵੀ ਸੱਚ ਜਾਣ ਕੇ ਦੋ ਘੜੀਆਂ ਇੱਧਰ ਨਹੀਂ ਲਾ ਸਕਦਾ। ਗੁਰੂ ਸਾਹਿਬ ਦੇ ਬਚਨ ਹੈ, ਆਪਣੇ ਕੋਲੋਂ ਮੈਂ ਕੋਈ ਦਲੀਲ ਨਹੀਂ ਦੇਣੀ। ਇਸ ਕਰਕੇ ਮਹਾਰਾਜ ਕਹਿੰਦੇ, ਭਾਈ ਸਾਰੀ ਉਮਰ ਵੀ ਧੰਦੇ ਕਰ, ਬਲਕਿ 100 ਜਨਮ ਲੈ ਕੇ ਇਹਨਾਂ ਧੰਦਿਆਂ ਨੂੰ ਕਰਦਿਆਂ ਬਤੀਤ ਕਰਦੇ, ਇੱਕ ਵੀ ਧੰਦਾ ਤੇਰੇ ਨਾਲ ਨਹੀਂ ਜਾਵੇਗਾ, ਇੱਕ ਵੀ ਕਾਰਜ ਜਿਹੜਾ ਇਹਨੇ ਤੇਰਾ ਲੋਕ ਤੇ ਸਵਾਰ ਦੇਣਾ, ਪ੍ਰਲੋਕ ਨਹੀਂ ਸਵਾਰਨਾ। ਤੇ ਆਪਾਂ ਜਨਮ ਮਨੁੱਖਾ ਪ੍ਰਲੋਕ ਸਵਾਰਨ ਵਾਸਤੇ ਲਿਆ, ਲੋਕ ਵਿੱਚ ਵੀ ਸਾਧ ਸੰਗਤ ਪਤ ਆਬਰੂ ਨਾਲ ਰਹਿੰਦਿਆਂ ਪ੍ਰਲੋਕ ਸਵਾਰਨ ਲਈ ਮਨੁੱਖਾ ਜਨਮ ਮਿਲਿਆ ਅਸਲ ਵਿੱਚ। ਕਿਉਂਕਿ ਪਰਮੇਸ਼ਰ ਨਾਲ ਮਿਲਾਪ ਵਾਸਤੇ ਮਿਲਿਆ ਨਾ, ਪਰਮੇਸ਼ਰ ਨਾਲ ਮਿਲਾਪ ਸਾਧ ਸੰਗਤ ਤਾਂ ਹੋਵੇਗਾ ਜੇ ਕੁਝ ਉਹਦੀ ਯਾਦ ਸਾਡੇ ਪੱਲੇ ਹੋਵੇਗੀ ਤਾਂ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ, ਜੇ ਸਾਨੂੰ ਚੇਤਾ ਹੋਵੇਗਾ ਮਹਾਰਾਜ ਵਿਛੜਿਆ ਤੇ ਹੁਣ ਤੁਹਾਡੇ ਨਾਲ ਮਿਲਣਾ ਤੇ ਮਿਲਣਾ ਤੁਸੀਂ ਆਪ ਹੈ ਕਿਰਪਾ ਕਰਕੇ ਮਿਲ ਲੈਣਾ। ਜੇ ਅਰਦਾਸ ਚੇਤੇ ਰਹੇਗੀ ਤੇ ਸਾਧ ਸੰਗਤ ਫੇਰੀ ਹੈ ਨਾ ਮਹਾਰਾਜ ਦੀ ਕਿਰਪਾ ਤਾਂ, ਤੇ ਜੇ ਭਰਮੀ ਨਾ ਸਾਡੇ ਮਨ ਤੋਂ ਨਿਕਲਿਆ, ਇਹ ਨਾ ਸਾਨੂੰ ਯਕੀਨ ਆਇਆ ਕਿ ਗੁਰੂ ਸਾਹਿਬ ਅੱਗੇ ਜੇ ਅਰਦਾਸ ਕਰਾਂਗੇ ਤੇ ਸੁਣ ਲੈਣਗੇ ਮਹਾਰਾਜ, ਜੇ ਮਹਾਰਾਜ ਦੇ ਚਰਨ ਫੜਾਂਗੇ ਤੇ ਗੁਰੂ ਸਾਹਿਬ ਦੇ ਚਰਨ ਜਹਾਜ਼ ਦੀ ਨਿਆਈ ਬਣ ਜਾਣਗੇ ਸਾਡਾ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ। ਕਿਉਂਕਿ ਗੁਰੂ ਸਾਹਿਬ ਸੰਗਤ ਆਸਰਾ ਹੈ ਸਾਡਾ, ਪਰ ਜੇ ਭਰਮ ਨਾ ਨਿਕਲਿਆ ਤੇ ਫਿਰ ਸਾਧ ਸੰਗਤ ਵੇਖੋ ਮਹਾਰਾਜ ਪੰਜਵੇਂ ਪਾਤਸ਼ਾਹ ਕੀ ਕਹਿੰਦੇ ਆ ਇਸ ਪੌੜੀ ਵਿੱਚ ਜਿਹੜੀ ਉਹਨਾਂ ਨੇ ਭਾਦੋਂ ਦੇ ਮਹੀਨੇ ਦੁਆਰਾ ਉਚਾਰਨ ਕੀਤੀ ਹੈ, ਅੱਜ ਪ੍ਰਾਰੰਭ ਆ ਨਾ ਇਸ ਮਹੀਨੇ ਦੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਪ੍ਰੇਮ ਨਾਲ ਸੁਣੀਏ ਤੇ ਸੁਣ ਕੇ ਆਪਾਂ ਇਹ ਬੇਨਤੀ ਕਰੀਏ ਮਹਾਰਾਜ ਚੇਤੇ ਰਹੇ ਸਾਨੂੰ ਤੁਹਾਡਾ ਇਹ ਬਚਨ ਇਹ ਉਪਦੇਸ਼ ਇੱਥੇ ਸੁਣ ਕੇ ਤੇ ਇੱਥੇ ਨੀ ਸਾਧ ਸੰਗਤ ਆਪਾਂ ਭੁਲਾ ਦੇਣਾ। ਉਪਦੇਸ਼ ਮਹਾਰਾਜ ਦਾ ਸਦੀਵੀ ਹੈ, ਸਦਾ ਚੇਤੇ ਰੱਖਣ ਲਈ ਹੈ। ਇਸੇ ਕਰਕੇ ਸਾਧ ਸੰਗਤ ਸਤਿਗੁਰੂ ਜੀ ਨੇ ਬਹੁਤ ਤਰੀਕਿਆਂ ਨਾਲ ਉਪਦੇਸ਼ ਦਿੱਤਾ, ਕਿਤੇ ਉਹਨਾਂ ਨੇ ਮਹੀਨਿਆਂ ਦਾ ਨਾਂ ਲੈ ਕੇ ਉਪਦੇਸ਼ ਦਿੱਤਾ, ਕਿਤੇ ਉਹਨਾਂ ਨੇ ਸਾਧ ਸੰਗਤ ਸੱਤਾਂ ਦਿਨਾਂ ਦਾ ਨਾਂ ਲੈ ਕੇ ਉਪਦੇਸ਼ ਦਿੱਤਾ, ਕਿਤੇ ਉਹਨਾਂ ਨੇ ਪਹਿਰਾਂ ਦਾ ਨਾਂ ਲੈ ਕੇ ਉਪਦੇਸ਼ ਦਿੱਤਾ, ਕਿਤੇ ਘੜੀਆਂ ਦਾ ਨਾਂ ਲੈ ਕੇ ਉਪਦੇਸ਼ ਦਿੱਤਾ। ਭਾਈ ਚੇਤਾ ਨਾ ਭੁੱਲ ਜਾਵੇ ਇਹਨੂੰ, ਘੜੀ ਘੜੀ ਪੈਰ ਪੈਰ ਦਿਨ ਦਿਨ ਕਰਕੇ ਮਹੀਨਾ ਮਹੀਨਾ ਕਰਕੇ ਪਰਮੇਸ਼ਰ ਚੇਤੇ ਰਹਿਣਾ ਚਾਹੀਦਾ। ਇਸ ਕਰਕੇ ਗੁਰੂ ਦਾ ਪਰਉਪਕਾਰ ਸਾਧ ਸੰਗਤ ਆਪਾਂ ਚੇਤੇ ਰੱਖੀਏ, ਮਹਾਰਾਜ ਨੇ ਸਾਡੇ ਭਲੇ ਦੀ ਕਿਰਪਾ ਕੀਤੀ ਜਿੰਨੀ ਵੀ ਕੀਤੀ ਹੈ। ਅੱਜ ਸਾਧ ਸੰਗਤ ਸੰਗਰਾਂਦ ਹੈ ਭਾਦੋਂ ਦੇ ਮਹੀਨੇ ਦੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਾਂ ਲੈ ਕੇ ਸਾਧ ਸੰਗਤ ਆਪਾਂ ਇਹ ਪ੍ਰਾਰੰਭਤਾ ਕਰਨੀ ਹੈ ਤੇ ਇਹ ਜ਼ਰੂਰ ਚੇਤੇ ਰੱਖਣਾ ਵੀ ਸਿਰਫ ਸੰਗਰਾਂਦ ਵਾਲੇ ਦਿਨ ਲਈ ਉਪਦੇਸ਼ ਨਹੀਂ ਹੁੰਦਾ ਤੇ ਨਾ ਸਿਰਫ ਦਰਸ਼ਨ ਹੀ ਆਪਾਂ ਸੰਗਰਾਂਦ ਵਾਲੇ ਦਿਨ ਕਰਨੇ ਤੇ ਨਾ ਕਥਾ ਕੀਰਤਨ ਸਿਰਫ ਸੰਗਰਾਂਦ ਵਾਲੇ ਦਿਨ ਹੀ ਸੁਣਨਾ, ਇਹ ਨਹੀਂ ਗੱਲ। ਸਦਾ ਲਈ ਹੈ ਮਹਾਰਾਜ ਦਾ ਉਪਦੇਸ਼ ਸਦਾ ਲਈ। ਹਾਂ ਇਹ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਸੰਗਰਾਂਦ ਵਾਲੇ ਦਿਨ ਮਹੀਨੇ ਦੀ ਪ੍ਰਾਰੰਭਤਾ ਹੁੰਦੀ ਹੈ, ਇਸ ਕਰਕੇ ਮਹਾਰਾਜ ਨੇ ਬਾਰਾਂ ਮਾਹ ਦੁਆਰਾ ਸਾਧ ਸੰਗਤ ਪਵਿੱਤਰ ਉਪਦੇਸ਼ ਬਖਸ਼ ਦਿੱਤਾ। ਉਵੇਂ ਬਾਰਾਂ ਮਾਹ ਵਿਦਵਾਨ ਪੁਰਸ਼ ਕਹਿੰਦੇ ਨੇ ਵੀ ਇੱਕ ਸੰਗਿਆ ਹੁੰਦੀ ਹੈ ਜਿਹਦੇ ਵਿੱਚ ਬਾਰਾਂ ਮਹੀਨਿਆਂ ਵਿੱਚ ਹੋਣ ਵਾਲੇ ਕਾਰਜਾਂ ਦੀ ਵਿਆਖਿਆ ਕੀਤੀ ਜਾਵੇ, ਜਾਂ ਜਿਸ ਵਿੱਚ ਬਾਰਾਂ ਮਹੀਨਿਆਂ ਦੀ ਵਿਆਖਿਆ ਕੀਤੀ ਜਾਵੇ ਉਹਨੂੰ ਬਾਰਾਂ ਮਾਹ ਕਹਿੰਦੇ ਨੇ, ਜਿਹਨੂੰ ਆਪਾਂ ਬਾਰਾਂ ਮਹੀਨੇ ਕਹਿ ਦਿੰਦੇ ਹਾਂ। ਇਹ ਸੰਗਿਆ ਹੈ ਇੱਕ ਤੇ ਮਹਾਰਾਜ ਨੇ ਬਾਰਾਂ ਮਾਹ ਸਾਧ ਸੰਗਤ ਉਚਾਰਨ ਕੀਤੇ ਹੈ। ਭਾਵੇਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਵੀ ਬਾਰਾਂ ਮਾਹ ਹੈ ਗੁਰੂ ਕੀ ਬਾਣੀ ਵਿੱਚ, ਪਰ ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਸੌਖਾ ਕਰ ਦਿੱਤਾ, ਥੋੜਾ ਜਿਹਾ ਕੰਮ ਸੌਖੀ ਸੁਖੈਣ ਬੋਲੀ ਵਿੱਚ ਉਚਾਰ ਦਿੱਤੇ। ਜਿਨ੍ਹਾਂ ਦਾ ਪਾਠ ਆਪਾਂ ਸਰਵਣ ਕੀਤਾ ਉਹ ਮਨ ਚਿਤ ਬਿਰਤੀਆਂ ਦੀ ਇਕਾਗਰਤਾ ਬਣਾਈਏ, ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਉਪਦੇਸ਼ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਭੁਲਾਣੀਆਂ ਦੂਜੇ ਲਗਾਏ ਤੋ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਇਹ ਬਚਨ ਨੇ। ਭਾਦੋਏ ਭਰਮ ਭੁਲਾਣੀਆਂ, ਭਾਦੋਏ ਤੇ ਸਾਧ ਸੰਗਤ ਭਾਦੋ ਦੇ ਮਹੀਨੇ ਦਾ ਨਾਮ ਹੈ ਕਹਿੰਦੇ ਨੇ ਭਾਈ। ਜਿਹੜੀਆਂ ਜੀਵ ਰੂਪ ਇਸਤਰੀਆਂ ਭਾਦਰੋਂ ਦੇ ਮਹੀਨੇ ਵਿੱਚ ਭਰਮ ਵਿੱਚ ਪੈ ਜਾਂਦੀਆਂ ਹਨ, ਉਹ ਫਿਰ ਸਾਧ ਸੰਗਤ ਆਪਣੇ ਪਰਮਾਤਮਾ ਨੂੰ ਛੱਡ ਕੇ ਤੇ ਦੂਸਰੇ ਥਾਂ ਤੇ ਹੇਤ ਲਾ ਲੈਂਦੀਆਂ। ਭਾਦੋ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਭਰਮ ਵਿੱਚ ਪਏ ਬੰਦੇ ਦੀ ਕੀ ਨਿਸ਼ਾਨੀ? ਸਾਧ ਸੰਗਤ ਉਹਦਾ ਪਰਮਾਤਮਾ ਨੂੰ ਛੱਡ ਕੇ ਗੁਰੂ ਨੂੰ ਛੱਡ ਕੇ ਹੋਰ ਕਿਤੇ ਹਿੱਤ ਲੱਗਾ ਹੁੰਦਾ, ਬਸ ਇਹ ਭਰਮ ਚ ਪਏ ਬੰਦੇ ਦੀ ਨਿਸ਼ਾਨੀ ਹੈ ਵੀ ਪਰਮਾਤਮਾ ਤੇ ਯਕੀਨ ਨਹੀਂ, ਹੋਰ ਕਿਤੇ ਤੁਰੇ ਫਿਰਨਾ, ਆ ਜਾਣਾ ਇੱਧਰ ਵੀ, ਪਰ ਭਰਮ ਵਿੱਚ ਪਿਆ ਹੋਣ ਕਰਕੇ ਸਾਧ ਸੰਗਤ ਪ੍ਰਤੀਤ ਪੂਰੀ ਨਹੀਂ, ਹੋਰ ਥਾਵਾਂ ਤੇ ਹਿੱਤ ਲਾਈ ਫਿਰਨਾ, ਹੋਰ ਕਈਆਂ ਥਾਵਾਂ ਤੇ ਯਕੀਨ ਮਨ ਚ ਰੱਖੀ ਫਿਰਨਾ। ਦੂਜੇ ਲੱਗਾ ਹੇਤ, ਜੇ ਦੂਜੇ ਥਾਂ ਤੇ ਸਾਧ ਸੰਗਤ ਆਪਣੇ ਮਨ ਚ ਕੁਝ ਸ਼ਰਧਾ ਹੈ ਜਾਣ ਦੀ ਤੇ ਫਿਰ ਗੁਰੂ ਸਾਹਿਬ ਤੋਂ ਕੀ ਪ੍ਰਾਪਤ ਕਰਾਂਗੇ? ਇਹ ਭਰਮ ਵਿੱਚ ਪਏ ਬੰਦੇ ਦੀ ਨਿਸ਼ਾਨੀ ਹੈ ਭਈ ਉਹਦਾ ਹਿੱਤ ਗੁਰੂ ਨੂੰ ਛੱਡ ਕੇ ਹੋਰ ਵੀ ਕਿਤੇ ਲੱਗਾ ਹੁੰਦਾ। ਕਈਆਂ ਥਾਵਾਂ ਤੇ ਤੁਰੇ ਫਿਰਦੇ ਸਾਧ ਸੰਗਤ ਆਪਾਂ ਭਰਮ ਚ ਪੈ ਕੇ ਪਤਾ ਨੀ ਇੱਥੋਂ ਗੱਲ ਬਣ ਜਾਏਗੀ, ਪਤਾ ਨੀ ਉੱਥੋਂ ਕਾਰਜ ਸਫਲਾ ਹੋ ਜਾਏਗਾ। ਕਾਰਜਾਂ ਨੂੰ ਸਫਲ ਕਰਨ ਵਾਸਤੇ ਸਾਧ ਸੰਗਤ ਗੁਰੂ ਸਾਹਿਬ ਹਾਜ਼ਰ ਨਾਜ਼ਰ ਬੈਠੇ ਹੈ। ਕੋਈ ਸਿੱਖ ਆਣ ਕੇ ਬੇਨਤੀ ਕਰੇ ਉਹ ਕਿਹੜੀ ਸਾਧ ਸੰਗਤ ਅਰਦਾਸ ਜਿਹੜੀ ਮਹਾਰਾਜ ਨੇ ਮੰਨੀ ਨਹੀਂ? ਪੰਜਵੇਂ ਪਾਤਸ਼ਾਹ ਜੀ ਨੂੰ ਆਣ ਕੇ ਸਿੱਖਾਂ ਨੇ ਸਾਧ ਸੰਗਤ ਆਤਮਕ ਆਨੰਦ ਵਾਸਤੇ ਵੀ ਬੇਨਤੀਆਂ ਕੀਤੀਆਂ, ਜੀਵਨ ਦੀ ਸਫਲਤਾ ਲਈ ਤੇ ਕਾਰਜਾਂ ਦੀ ਸਫਲਤਾ ਲਈ, ਦੁਨਿਆਵੀ ਸਫਲਤਾ ਲਈ ਵੀ ਬੇਨਤੀਆਂ ਕੀਤੀਆਂ ਤੇ ਮਹਾਰਾਜ ਨੇ ਸਾਰੇ ਹੀ ਕਾਰਜ ਸਾਧ ਸੰਗਤ ਸਵਾਰੇ ਨੇ। ਜੇ ਤਾਂ ਬੁੱਧੂ ਆਣ ਕੇ ਲਾਹੌਰੋਂ ਕਹਿੰਦਾ ਮਹਾਰਾਜ ਮੇਰਾ ਆਵਾ ਪੱਕ ਜਾਏ, ਇਹ ਦੁਨਿਆਵੀ ਕਾਰਜ ਹੈ, ਕੋਈ ਬੁੱਧੂ ਨੇ ਆਤਮਕ ਸੁੱਖ ਨਹੀਂ ਮੰਗਿਆ, ਭਾਈ ਭਾਈ ਬੁੱਧੂ ਨੇ ਆਣ ਕੇ ਕੋਈ ਸਾਧ ਸੰਗਤ ਤੋਂ ਮਨ ਦੀ ਇਕਾਗਰਤਾ ਮੰਗੀ ਹੈ, ਨਹੀਂ। ਪੰਜਵੇਂ ਪਾਤਸ਼ਾਹ ਜੀ ਨੂੰ ਆਖਿਆ ਮਹਾਰਾਜ ਕਰਜ਼ਾ ਚੁੱਕ ਚੁਕਾ ਕੇ ਕਿਸੇ ਤਰ੍ਹਾਂ ਹੁਣ ਮੈਂ ਆਵਾ ਪਾ ਲਿਆ, ਇੱਟਾਂ ਬਹੁਤੀਆਂ ਇਹੋ ਹੀ ਮੇਰਾ ਕੰਮ ਹੈ ਤੇ ਮਹਾਰਾਜ ਹੁਣ ਤੁਸੀਂ ਕਿਰਪਾ ਕਰਿਓ, ਕਿਉਂਕਿ ਕਈ ਵਾਰ ਏਦਾਂ ਹੋ ਜਾਂਦਾ ਤੇ ਉਹ ਕੱਚਾ ਹੀ ਨਿਕਲ ਆਉਂਦਾ। ਜੇ ਮਹਾਰਾਜ ਇਹ ਕੱਚਾ ਨਿਕਲ ਆਇਆ ਤੇ ਸਾਰੀ ਉਮਰ ਮੈਂ ਕਰਜ਼ੇ ਥੱਲੇ ਨਹੀਂ ਨਿਕਲ ਸਕਣਾ। ਮਹਾਰਾਜ ਮੈਂ ਤੇ ਪੈਸੇ ਚੁੱਕ ਚੁਕਾ ਕੇ ਕੰਮ ਕਰ ਲਿਆ ਯਾਰ, ਕੀ ਵੱਡਾ ਕੰਮ, ਤੇ ਹੁਣ ਮੇਰਾ ਮਨ ਡਰਦਾ ਤੁਸੀਂ ਸਹਾਇਤਾ ਕਰਨੀ। ਇਹ ਦੁਨਿਆਵੀ ਮੰਗ ਹੈ, ਮੰਗੀ ਜਾ ਕੇ ਭਾਈ ਬੁੱਧੂ ਨੇ, ਤੇ ਕੀ ਪੰਜਵੇਂ ਪਾਤਸ਼ਾਹ ਜੀ ਨੇ ਮੋੜ ਦਿੱਤਾ ਵੀ ਤੂੰ ਮੇਰੇ ਕੋਲੋਂ ਮੰਗਣਾ ਤਾਂ ਆਤਮਕ ਸੁੱਖ ਮੰਗ, ਕਿਹੜੇ ਕੰਮਾਂ ਚੋਂ ਆਣ ਕੇ ਮੈਨੂੰ ਬੇਨਤੀਆਂ ਕਰਦਾ? ਬਿਲਕੁਲ ਨਹੀਂ। ਮਹਾਰਾਜ ਨੇ ਬਹੁਤ ਪ੍ਰੇਮ ਨਾਲ ਸਾਧ ਸੰਗਤ ਬਚਨ ਕੀਤਾ, ਕਹਿੰਦੇ ਕੋਈ ਨੀ ਭਾਈ ਬੁੱਧੂ, ਜੇ ਤੂੰ ਗੁਰੂ ਦਰ ਤੇ ਆਇਆ ਤੇ ਤੇਰਾ ਕਾਰਜ ਸਫਲ ਹੋਵੇਗਾ। ਮੋੜਿਆ ਨਹੀਂ, ਭਾਈ ਇੱਥੋਂ ਆਤਮਕ ਸੁੱਖ ਮੰਗ ਲੈ, ਮੁਕਤੀ ਮੰਗ ਲੈ, ਜੀਵਨ ਦਾ ਆਨੰਦ ਮੰਗ ਲੈ, ਮਨ ਦੀ ਇਕਾਗਰਤਾ ਮੰਗ ਲੈ। ਬਿਲਕੁਲ ਨੀ ਮਹਾਰਾਜ ਨੇ ਆਖਿਆ ਵੀ ਤੂੰ ਦੁਨਿਆਵੀ ਮੰਗ ਕਿਉਂ ਮੰਗੀ ਹੈ। ਮਹਾਰਾਜ ਨੇ ਇਹ ਉਪਦੇਸ਼ ਦੇ ਦਿੱਤਾ ਭਾਈ ਗੁਰੂ ਸਾਰੇ ਕਾਰਜ ਸਵਾਰਦਾ, ਪਰ ਗੁਰੂ ਨੂੰ ਪ੍ਰਸੰਨ ਕਰਨ ਵਾਸਤੇ ਸੰਗਤਾਂ ਨੂੰ ਪ੍ਰਸੰਨ ਕਰਨਾ ਪੈਣਾ, ਕਿਉਂਕਿ ਗੁਰੂ ਸੰਗਤ ਵਿੱਚ ਵਿਚਰਦਾ। ਇਸ ਕਰਕੇ ਭਾਈ ਬੁੱਧੂ ਤੂੰ ਲਾਹੌਰ ਦੀਆਂ ਸੰਗਤਾਂ ਇਕੱਠੀਆਂ ਕਰ, ਉਹਨਾਂ ਨੂੰ ਪ੍ਰਸ਼ਾਦਾ ਛਕਾ, ਉਹਨਾਂ ਕੋਲ ਅਰਦਾਸ ਕਰਾ ਲੈ। ਇਹਦੇ ਵਿੱਚ ਸਾਧ ਸੰਗਤ ਦੋ ਨੁਕਤੇ ਹੈ ਮਹਾਰਾਜ ਦੇ ਉਹਨੂੰ ਇਹ ਗੱਲ ਕਹਿਣ ਦੇ ਵਿੱਚ। ਇੱਕ ਤੇ ਸੰਗਤ ਦੀ ਮਹਾਨਤਾ, ਵਿਸ਼ੇਸ਼ ਅਰਦਾਸ ਕਰਨ ਦੀ ਉਵੇਂ ਲੋੜ ਨਹੀਂ ਸੀ, ਅਰਦਾਸ ਤਾਂ ਕਰ ਗਿਆ ਭਾਈ ਬੁੱਧੂ ਆਣ ਕੇ, ਜਿਹੜਾ ਲਾਹੌਰੋਂ ਚੱਲ ਕੇ ਅੰਮ੍ਰਿਤਸਰ ਆਇਆ ਹੈ, ਹੋਰ ਕਿਸੇ ਵੱਖਰੀ ਅਰਦਾਸ ਦੀ ਕੀ ਲੋੜ ਹੈ? ਪੰਜਵੇਂ ਪਾਤਸ਼ਾਹ ਖੁਦ ਪਰਮੇਸ਼ਰ ਹੈ ਤੇ ਅਰਦਾਸ ਹੀ ਤਾਂ ਕਰਨ ਆਇਆ ਉਹ। ਪਰ ਸਤਿਗੁਰਾਂ ਨੇ ਫੇਰ ਕਿਹਾ, ਕਹਿੰਦੇ ਨਹੀਂ ਤੂੰ ਲਾਹੌਰ ਦੀਆਂ ਸੰਗਤਾਂ ਇਕੱਠੀਆਂ ਕਰ, ਉਹਨਾਂ ਨੂੰ ਪ੍ਰਸ਼ਾਦਾ ਛਕਾ ਤੇ ਉਹਨਾਂ ਕੋਲ ਅਰਦਾਸ ਕਰਾ ਰੱਬ ਦੇ ਪਿਆਰਿਆਂ ਕੋਲ, ਇਹ ਦੱਸਣ ਲਈ ਭਾਈ ਮੇਰੇ ਚ ਤੇ ਉਹਨਾਂ ਚ ਫਰਕ ਕੋਈ ਨਹੀਂ, ਉਹਨਾਂ ਦੀ ਅਰਦਾਸ ਵੀ ਧੁਰ ਤੱਕ ਪਹੁੰਚ, ਉਹਨਾਂ ਦੀ ਪਹੁੰਚ ਹੈ ਪਰਮੇਸ਼ਰ ਦੇ ਦਰ ਤੱਕ, ਉਹ ਅਰਦਾਸ ਕਰਨਗੇ ਤੇਰਾ ਕਾਰਜ ਸਫਲ ਹੋ ਜਾਏਗਾ। ਕਹਿਣ ਤੋਂ ਭਾਵ ਇਹ ਵੀ ਜੇ ਕੋਈ ਨਹੀਂ ਵੀ ਲਾਹੌਰੋਂ ਚੱਲ ਕੇ ਅੰਮ੍ਰਿਤਸਰ ਆ ਸਕਦਾ, ਕੋਈ ਗੁਰੂ ਕਾ ਸਿੱਖ ਕਾਬਲ ਵਿੱਚ ਹੈ, ਕੋਈ ਪ੍ਰੇਮੀ ਅਸਾਮ ਵਾਲੇ ਬੰਨੇ ਹੈ, ਉਹ ਆ ਨਹੀਂ ਸਕਦਾ, ਤੇ ਉਹਦੇ ਲਈ ਸਾਧ ਸੰਗਤ ਇਹ ਰਸਤਾ ਵੀ ਉਹ ਉੱਥੇ ਰੱਬ ਦੇ ਪਿਆਰਿਆਂ ਨੂੰ, ਗੁਰੂ ਕੀਆਂ ਸੰਗਤਾਂ ਨੂੰ ਗੁਰੂ ਰੂਪ ਜਾਣ ਕੇ ਇਕੱਠਾ ਕਰੇ, ਉਹਨਾਂ ਦੀ ਸੇਵਾ ਕਰੇ, ਉਹਨਾਂ ਕੋਲ ਅਰਦਾਸ ਕਰਵਾ ਲਏ। ਇਹ ਇੱਕ ਨੁਕਤਾ ਇਹਦੇ ਵਿੱਚ, ਭਾਈ ਜ਼ਰੂਰੀ ਨਹੀਂ ਹੁਣ ਉਹ ਤਾਂ ਲਾਹੌਰ ਸੀ ਸਾਧ ਸੰਗਤ, ਭਾਈ ਬੁੱਧੂ ਤਾਂ ਅੰਮ੍ਰਿਤਸਰ ਆ ਗਿਆ, ਕੋਈ ਬਹੁਤਾ ਪੈਂਡਾ ਨਹੀਂ ਸੀ, ਬੜੀ ਗੱਲ ਇੱਕ ਰਾਤ ਰਸਤੇ ਚ ਰਿਹਾ ਹੋਵੇਗਾ ਤੇ ਚੱਲਿਆ ਤਾਂ ਦੂਸਰੇ ਦਿਨ ਪਹੁੰਚ ਗਿਆ। ਤੇ ਗੁਰੂ ਕੀ ਸਿੱਖੀ ਤੇ ਸਾਧ ਸੰਗਤ ਕੋਨੇ ਕੋਨੇ ਵਿੱਚ ਇਸ ਧਰਤੀ ਦੇ, ਮਹਾਰਾਜ ਨੇ ਉਪਦੇਸ਼ ਉਹਦੇ ਰਾਹੀਂ ਸਾਰਿਆਂ ਨੂੰ ਦੇ ਦਿੱਤਾ ਵੀ ਜੇ ਨਹੀਂ ਪਹੁੰਚ ਸਕਦਾ ਕੋਈ ਤੇ ਗੁਰੂ ਸੰਗਤਾਂ ਵਿੱਚ ਹੀ ਹੈ, ਵਿੱਚ ਸੰਗਤ ਹਰ ਪ੍ਰਭ ਵਸਿਆ ਜੀ, ਉਹ ਅਸੀਂ ਦੂਰ ਥੋੜੋ ਆ, ਸੰਗਤ ਨਾਲੋਂ ਵੱਖਰੇ ਥੋੜੋ ਆ, ਸੰਗਤ ਨੂੰ ਉੱਥੇ ਪ੍ਰਸੰਨ ਕਰ ਲੈ, ਸੰਗਤ ਅਰਦਾਸ ਕਰ ਦੇਵੇ, ਉਹ ਵੀ ਉੱਥੇ ਹੀ ਪਹੁੰਚ ਜਾਣੀ ਹੈ ਜਿੱਥੇ ਸਾਡੇ ਬਚਨ ਨੇ ਜਾ ਕੇ ਕੰਮ ਕਰਨਾ, ਇੱਕ ਇਹ ਹੈ। ਤੇ ਦੂਸਰਾ ਫਿਰ ਸਾਧ ਸੰਗਤ ਅਰਦਾਸ, ਇਹ ਦੱਸਣਾ ਸੀ ਵੀ ਅਰਦਾਸ ਸਭ ਤੋਂ ਵੱਡਾ ਬਲ ਹੈ ਤੇਰੇ ਕੋਲੇ, ਕੋਈ ਵਾਹ ਨਹੀਂ ਜਾਂਦੀ ਤੇ ਅਰਦਾਸ ਕਰ ਲਾ ਮਹਾਰਾਜ ਦੇ ਚਰਨਾਂ 'ਚ, ਬਸ ਤੂੰ ਅਰਦਾਸ ਕਰ ਲਾ, ਮਨੋ ਪ੍ਰੇਮ ਵਿੱਚ ਭਿੱਜ ਕੇ ਅਰਦਾਸ ਤੇਰੇ ਅੰਦਰੋਂ ਨਿਕਲ ਗਈ, ਉਹ ਪਰਮਾਤਮਾ ਨੇ ਮੰਨਣੀ ਹੀ ਮੰਨਣੀ ਹੈ। ਅਰਦਾਸ ਵਿੱਚ ਬਹੁਤ ਬਲ ਹੈ। ਆਪਾਂ ਇਤਿਹਾਸ ਆਪਣਾ ਪੜ੍ਹੀਏ ਸਾਧ ਸੰਗਤ ਤੇ ਕੋਈ ਸ਼ੰਕਾ ਨਹੀਂ ਰਹਿੰਦਾ, ਜਿਨ੍ਹਾਂ ਨੇ ਪ੍ਰੇਮ ਵਾਲਿਆਂ ਨੇ ਅਰਦਾਸ ਕੀਤੀ, ਪ੍ਰਤੱਖ ਹੀ ਹਾਜ਼ਰ ਹੋ ਕੇ ਸਾਧ ਸੰਗਤ ਮਹਾਰਾਜ ਨੇ ਉਹਨਾਂ ਦੀ ਅਰਦਾਸ ਪੂਰੀ ਕੀਤੀ, ਪ੍ਰਤੱਖ ਹਾਜ਼ਰ ਹੋ ਕੇ। ਬਾਬਾ ਦੀਪ ਸਿੰਘ ਨੇ ਅਰਦਾਸ ਹੀ ਕੀਤੀ ਸੀ, ਕੋਈ ਜਿੱਦ ਨਹੀਂ ਕੀਤੀ ਮਹਾਰਾਜ ਨਾਲ, ਭਾਈ ਮੇਰੀ ਜਿੱਦ ਹੈ ਵੀ ਮੈਂ ਆਪਣਾ ਸੀਸ ਹਰਿਮੰਦਰ ਸਾਹਿਬ ਹੀ ਦੇਣਾ, ਜਿੱਦ ਨਹੀਂ ਸਿੱਖ ਕਰ ਸਕਦਾ, ਭਾਵੇਂ ਕਿੱਡੀ ਉੱਚੀ ਅਵਸਥਾ ਦਾ। ਜੇ ਬਾਬਾ ਦੀਪ ਸਿੰਘ ਜਿੱਦ ਕਰਦੇ ਸੀਸ ਤਾਂ ਲੱਥ ਗਿਆ ਫਿਰ ਪਿੱਛੇ ਹੀ ਚੱਬੇ ਹੀ, ਫਿਰ ਤਾਂ ਜਿੱਦ ਪੁੱਗ ਹੀ ਨਹੀਂ ਸਕਦੀ। ਪਰ ਅਰਦਾਸ ਕੀਤੀ ਹੈ, ਮਹਾਰਾਜ ਕਿਰਪਾ ਕਰਿਓ ਆਜ਼ਾਦ ਕਰਵਾ ਕੇ ਮੈਂ ਆਪਣਾ ਸੀਸ ਤੁਹਾਡੇ ਚਰਨਾਂ ਚ ਰੱਖ ਕੇ ਫਿਰ ਸੰਸਾਰ ਤੋਂ ਜਾਵਾਂ, ਇਹ ਮੇਰੀ ਬੇਨਤੀ ਹੈ। ਅਰਦਾਸ ਦਾ ਫਿਰ ਬਲ ਵੇਖੋ, ਭਾਈ 6 ਮੀਲ ਦਾ ਪੈਂਡਾ ਸਾਧ ਸੰਗਤ ਜਿੱਥੇ ਸਿਰ ਲੱਥ ਗਿਆ, ਤੇ ਇਹ ਵੀ ਸਿੱਖ ਇਤਿਹਾਸ ਵਿੱਚ ਹੀ ਤੁਸੀਂ ਪੜੋਗੇ ਵੀ ਲੱਥੇ ਸਿਰ ਤੇ ਗੁਰੂ ਕਾ ਸਿੱਖ ਲੜਿਆ, ਹੋਰ ਕਿਤੇ ਨਹੀਂ ਦੁਨੀਆਂ ਦੇ ਇਤਿਹਾਸ ਵਿੱਚ ਕਦੀ ਨਾ ਸਾਧ ਸੰਗਤ ਤੁਹਾਨੂੰ ਏਦਾਂ ਦਾ ਕੋਈ ਘਟਨਾ ਵਾਪਰੀ, ਜੇ ਹੋਵੇਗੀ ਤਾਂ ਬਹੁਤ ਘੱਟ। ਉਹ ਅਰਦਾਸ ਦਾ ਬਲ ਹੈ। ਮਹਾਰਾਜਾ ਰਣਜੀਤ ਸਿੰਘ ਨੇ ਸਾਧ ਸੰਗਤ ਅਰਦਾਸ ਕੀਤੀ ਤੇ ਅਟਕ ਦਰਿਆ ਨੇ ਰਸਤਾ ਦੇ ਦਿੱਤਾ, ਉਹ ਅਰਦਾਸ ਦਾ ਬਲ ਸੀ। ਭਾਈ ਲਛਮਣ ਸਿੰਘ ਧਾਰੋਵਾਲ ਨੇ ਅਰਦਾਸ ਕੀਤੀ ਤੇ ਨਨਕਾਣਾ ਸਾਹਿਬ ਆਜ਼ਾਦ ਹੋ ਗਿਆ, ਆਜ਼ਾਦ ਕਰਨ ਦੀ ਅਰਦਾਸ ਕੀਤੀ ਸੀ, ਭਾਵੇਂ ਨਾਲ ਇਹ ਕਿਹਾ ਵੀ ਮੇਰੇ ਖੂਨ ਦੀ ਇੱਕ ਇੱਕ ਬੂੰਦ ਲੱਗ ਜਾਵੇ, ਪਰ ਮਹਾਰਾਜ ਨਨਕਾਣਾ ਸਾਹਿਬ ਆਜ਼ਾਦ ਹੋਣਾ ਚਾਹੀਦਾ ਉਹ ਦੁਸ਼ਟ ਦੇ ਪੰਜੇ ਵਿੱਚੋਂ। ਉਹ ਅਰਦਾਸ ਸੀ ਨਾ, ਨਹੀਂ ਤੇ ਉਹਨੇ ਤੇ ਪ੍ਰਬੰਧ ਕੀਤਾ, ਡੀਸੀ ਵੀ ਉਹਦੀ ਮਦਦ ਕਰਦਾ, ਸਰਕਾਰ ਨਾਲ ਉਹਦੇ ਹੱਥ ਰਲੇ ਆ, ਗੁੰਡੇ ਉਹਨੇ ਉੱਥੇ ਸੱਦੇ ਆ, ਹਥਿਆਰ ਉਹਦੇ ਕੋਲ ਹੈ, ਦੋ ਜਥੇ ਉਵੇਂ ਨਹੀਂ ਉੱਥੇ ਪਹੁੰਚੇ, ਇੱਕੋ ਜਥਾ ਲੈ ਕੇ ਭਾਈ ਲਛਮਣ ਸਿੰਘ ਚਲੇ ਗਿਆ, ਤੇ ਕਿਵੇਂ ਜਿੱਤ ਹੋ ਸਕਦੀ ਸੀ? ਕਦੀ ਵੀ ਨਹੀਂ। ਪਰ ਉਸ ਅਰਦਾਸ ਨੇ ਜਿੱਤ ਕਰਵਾਈ ਹੈ, ਇਸ ਕਰਕੇ ਪੰਜਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਉਹ ਵੀ ਨਾਲ ਸਾਨੂੰ ਦੱਸ ਦਿੱਤਾ ਤਰੀਕਾ, ਭਾਈ ਤੇਰੇ ਕੋਲੇ ਅਰਦਾਸ ਹੀ ਹੈ ਸਭ ਤੋਂ ਵੱਡਾ ਸਾਧਨ, ਗੁਰੂ ਕਦੇ ਨਹੀਂ ਸਿੱਖ ਦੀ ਅਰਦਾਸ ਮੋੜਦਾ, ਜੇ ਪ੍ਰੇਮ ਵਿੱਚ ਭਿੱਜਾ ਹੋਵੇ ਸਿੱਖ ਪਰ ਜੇ ਸਿੱਖ ਦਾ ਪ੍ਰੇਮ ਹੀ ਪੰਜਵੇਂ ਪਾਤਸ਼ਾਹ ਕਹਿੰਦੇ ਹੋਰ ਕਿਤੇ ਲੱਗਾ, ਦੂਜਾ ਲੱਗਾ ਹੇਤ, ਸਿੱਖ ਤੁਰਿਆ ਹੀ ਉਹਨਾਂ ਥਾਵਾਂ ਤੇ ਫਿਰਦਾ ਜਿੱਧਰ ਮਹਾਰਾਜ ਜਾਣਾ ਪਸੰਦ ਹੀ ਨਹੀਂ ਕਰਦੇ ਸਿੱਖ ਦਾ, ਜਿੱਧਰ ਜਾਣ ਤੋਂ ਮਹਾਰਾਜ ਨੇ ਮਨਾ ਕੀਤਾ। ਤੇ ਜੇ ਸਿੱਖ ਪ੍ਰੇਮ ਉੱਥੇ ਲਾਈ ਬੈਠਾ, ਹੋਰਨਾਂ ਥਾਵਾਂ ਤੇ ਨੱਕ ਰਗੜੀ ਜਾਂਦਾ, ਮੱਥੇ ਟੇਕਦਾ, ਤੇ ਫਿਰ ਅਰਦਾਸ ਸਾਹਿਬ ਸੰਗਤ ਫਿਰ ਤਾਂ ਅਲਾਂਭਾ ਹੀ ਆਉਣਾ ਨਾ। ਇਸ ਕਰਕੇ ਭਾਵੇਂ ਕਾਰਜ ਸਾਧ ਸੰਗਤ ਦੁਨਿਆਵੀ ਹੈ ਤੇ ਭਾਵੇਂ ਕਾਰਜ ਆਪਾਂ ਨੂੰ ਅਧਿਆਤਮਿਕਤਾ ਦੀ ਪ੍ਰਾਪਤੀ ਵਾਲਾ, ਜਾਣਾ ਗੁਰੂ ਦੇ ਦਰ ਤੇ ਹੀ ਹੈ, ਬਿਲਕੁਲ ਅਰਦਾਸ ਸਾਧ ਸੰਗਤ ਗੁਰੂ ਕੋਲੇ ਜਾ ਕੇ ਕਰਨੀ। ਇਸ ਕਰਕੇ ਇਹ ਨਾ ਸਾਡੇ ਮਨ ਚ ਭਰਮ ਰਹਿ ਜਾਏ ਵੀ ਇਹ ਕਾਰਜ ਮੈਂ ਉੱਥੋਂ ਸਵਾਰ ਲਵਾਂਗਾ ਜਿੱਥੋਂ ਦੀਆਂ ਮਸ਼ਹੂਰੀਆਂ ਆਉਂਦੀਆਂ, ਉੱਥੋਂ ਬਿਲਕੁਲ ਕੋਈ ਕਾਰਜ ਸਫਲਾ ਨਹੀਂ ਹੋਵੇਗਾ। ਜਿਹੜੇ ਕਾਰਜ ਸਫਲਾ ਕਰਨ ਦੀ ਸਮਰੱਥਾ ਰੱਖਦੇ ਸਾਧ ਸੰਗਤ, ਉਹ ਪੇਪਰਾਂ ਤੇ ਐਡਾਂ ਨਹੀਂ ਦਿੰਦੇ ਵੀ ਮੈਂ ਲੋਕਾਂ ਦਾ ਕਾਰਜ ਸਵਾਰ ਦਿੰਦਾ। ਉਹਨਾਂ ਦੇ ਕੋਲੇ ਜੇ ਕੋਈ ਸਾਧ ਸੰਗਤ ਕਿਣਕਾ ਹੈ ਤੇ ਉਹਦੀ ਸੁਗੰਧੀ ਬਿਨਾਂ ਯਤਨ ਤੋਂ ਹੀ ਫੈਲ ਜਾਂਦੀ ਚਾਰ ਚੁਫੇਰੇ, ਉਹਨਾਂ ਨੂੰ ਯਤਨ ਨਹੀਂ ਕਰਨਾ ਪੈਂਦਾ। ਇਸ ਕਰਕੇ ਮਹਾਰਾਜ ਨੇ ਸਾਧ ਸੰਗਤ ਅਸਲ ਵਿੱਚ ਇਹ ਦੱਸਿਆ ਭਾਦੋਂ ਦੇ ਮਹੀਨੇ ਦੀ ਇਸ ਪੌੜੀ ਦੇ ਉਪਦੇਸ਼ ਵਿੱਚ ਭਾਈ ਭਰਮ ਵਿੱਚ ਨਹੀਂ ਫਸਣਾ ਗੁਰੂ ਕੇ ਸਿੱਖ ਨੇ, ਉਹਦਾ ਭਰਮ ਨਿਕਲਣਾ ਚਾਹੀਦਾ। ਜਿਹੜਾ ਭਰਮ ਚ ਫਸਿਆ ਉਹ ਗੁਰੂ ਦਰ ਨੂੰ ਛੱਡ ਕੇ ਹੋਰ ਥਾਵਾਂ ਤੇ ਤੁਰਿਆ ਫਿਰੇਗਾ, ਇਹ ਨਿਸ਼ਾਨੀ ਆ ਵੀ ਉਹ ਭਰਮ ਵਿੱਚ ਹੈ, ਉਹਨੂੰ ਯਕੀਨ ਹੀ ਨਹੀਂ ਕੋਈ ਦੁਨੀਆਂ ਦਾ ਕਾਰਜ ਹੈ। ਮਹਾਰਾਜ ਅੱਗੇ ਅਰਦਾਸ ਕਰ, ਇਸੇ ਲਈ ਮੈਂ ਇਹ ਸਾਧ ਸੰਗਤ ਉਦਾਹਰਣ ਤੁਹਾਡੇ ਸਾਹਮਣੇ ਰੱਖੀ ਆ ਵੀ ਭਾਈ ਬੁੱਧੂ ਨੇ ਕੋਈ ਆਤਮਕ ਸੁੱਖ ਨਹੀਂ ਮੰਗਿਆ, ਦੁਨਿਆਵੀ ਕੰਮ ਸੀ ਉਹਨੂੰ ਵਿਚਾਰੇ ਨੂੰ। ਉਹ ਕਹਿੰਦਾ ਮੇਰਾ ਆਵਾ ਪੱਕਾ ਨਿਕਲ ਜਾਵੇ ਮਹਾਰਾਜ, ਕਰਜ਼ਾ ਲੱਥ ਜਾਵੇ, ਚਾਰ ਪੈਸੇ ਉਵੇਂ ਮੇਰੇ ਕੋਲ ਆ ਜਾਣ ਤੇ ਜਿਹਨਾਂ ਕੋਲ ਫੜ ਕੇ ਲਾ ਦਿੱਤੇ ਉਹਨਾਂ ਦੇ ਵੀ ਮੋੜ ਦੇਵਾਂ। ਜੇ ਇਹ ਕਾਰਜ ਨਾ ਸਫਲ ਹੋਇਆ ਤੇ ਮੈਂ ਤੇ ਉਹਨਾਂ ਦੇ ਪੈਸੇ ਲਾਉਂਦਾ ਮਰ ਜਾਵਾਂਗਾ ਅੰਤ ਤੱਕ, ਲੱਥਣੇ ਨਹੀਂ ਮੇਰੇ ਕੋਲੋਂ। ਦੁਨਿਆਵੀ ਕਾਰਜ ਵੀ ਮਹਾਰਾਜ ਨੇ ਪੂਰਾ ਕੀਤਾ। ਤੇ ਜੇ ਸਾਧ ਸੰਗਤ ਭਾਈ ਗੰਗੇ ਨੇ ਬਠਿੰਡੇ ਦੇ ਰਹਿਣ ਵਾਲੇ ਨੇ ਆਣ ਕੇ ਆਤਮਕ ਸੁੱਖ ਮੰਗਿਆ ਤੇ ਪੰਜਵੇਂ ਪਾਤਸ਼ਾਹ ਜੀ ਨੇ ਉਹ ਵੀ ਉਸੇ ਵੇਲੇ ਉਹਦੀ ਝੋਲੀ ਚ ਪਾਤਾ, ਕਹਿੰਦੇ ਲੈ ਆਹ ਹਰਿਮੰਦਰ ਸਾਹਿਬ ਦੀ ਸੇਵਾ ਕਰ ਲਾ ਤੂੰ, ਪਰਿਕਰਮਾ ਪੱਕੀਆਂ ਹੁੰਦੀਆਂ, ਜੇ ਤੂੰ ਇਹ ਆਸ ਲੈ ਕੇ ਆ ਤਾਂ ਇਹ ਪੂਰੀ ਹੋ ਜਾਏਗੀ। ਮਹਾਰਾਜ ਨੇ ਬਿਲਕੁਲ ਜਵਾਬ ਨਹੀਂ ਦਿੱਤਾ ਭਾਈ, ਕੋਈ ਹੋਰ ਮੰਗ, ਲੰਮੀ ਉਮਰ ਮੰਗ ਲੈ, ਕਾਰੋਬਾਰ ਚ ਵਾਧਾ ਮੰਗ ਲੈ, ਜਿਸ ਤਰ੍ਹਾਂ ਦੀ ਇੱਛਾ ਲੈ ਕੇ ਗੁਰੂ ਕਾ ਸਿੱਖ ਆਇਆ ਸਾਧ ਸੰਗਤ, ਮਹਾਰਾਜ ਨੇ ਉਸੇ ਵੇਲੇ ਤਥਾਸਤੂ ਹੀ ਆਖਿਆ, ਸਤ ਬਚਨ ਹੀ ਹੈ। ਭਾਵੇਂ ਦੁਨੀਆਂ ਦੀ ਮੰਗ ਮੰਗ, ਦੁਨੀਆਂ ਦਾ ਸੁੱਖ ਮੰਗ, ਭਾਵੇਂ ਪਰਲੋਕ ਦਾ ਸੁੱਖ ਮੰਗ, ਜਾਣਾ ਦੋਵਾਂ ਕਾਰਜਾਂ ਲਈ ਗੁਰੂ ਚਰਨਾਂ ਵਿੱਚ ਹੀ ਹੈ। ਇਹੀ ਭਰਮ ਸਾਧ ਸੰਗਤ ਸਾਡਾ ਨਿਕਲਣਾ ਚਾਹੀਦਾ। ਬਸ ਇਸ ਪੌੜੀ ਦਾ ਤੁਸੀਂ ਸਮਝ ਲਓ ਸਿਧਾਂਤ ਇਹ ਹੈ ਅੱਜ ਵਾਲੀ ਦਾ, ਭਾਈ ਗੁਰੂ ਕੇ ਸਿੱਖ ਦਾ ਭਰਮ ਟੁੱਟ ਜਾਵੇ, ਉਹਦਾ ਜਿੰਨਾ ਯਕੀਨ ਆ ਸਾਰਾ ਗੁਰੂ ਸਾਹਿਬ ਤੇ ਚਾਹੀਦਾ। ਭਰਮ ਵਿੱਚ ਪੈ ਕੇ ਹੋਰ ਥਾਵਾਂ ਤੇ ਨਾ ਹਿੱਤ ਲਾਈ ਫਿਰੇ, ਭਾਦੋ ਇਹ ਭਰਮ ਭੁਲਾਣੀਆਂ ਕਹਿੰਦੇ, ਨਿਸ਼ਾਨੀ ਜੇ ਭਰਮ ਵਿੱਚ ਪਈਆਂ ਜੀਵ ਰੂਪ ਇਸਤਰੀਆਂ ਦੀ, ਦੂਜੇ ਲੱਗਾ ਹੇਤ, ਉਹ ਆਪਣੇ ਪਤੀ ਪਰਮਾਤਮਾ ਨੂੰ ਛੱਡ ਕੇ ਦੂਜੇ ਥਾਵਾਂ ਤੇ ਚਿੱਤ ਲਾਈ ਫਿਰਦੀਆਂ, ਇਹ ਕਹਿੰਦੇ ਨੇ ਇਹ ਨਿਸ਼ਾਨੀ ਹੈ ਬਸ ਭਰਮ ਵਿੱਚ ਪਿਆ ਦੀ, ਤੇ ਭਰਮ ਚ ਨਹੀਂ ਪੈਣਾ। ਭਰਮ ਸਾਧ ਸੰਗਤ ਕੱਢਣਾ ਤੇ ਭਰਮ ਕੱਢ ਸਕਦਾ ਪੂਰਾ ਗੁਰੂ, ਇਹ ਵੀ ਆਪਾਂ ਚੇਤੇ ਰੱਖਣਾ। ਜੇ ਗੁਰੂ ਵਿੱਚ ਊਣਤਾ ਹੀ ਹੈ ਸਾਧ ਸੰਗਤ, ਭਾਵੇਂ ਜਿੱਡਾ ਵਰਜੀ ਮਰਜੀ ਉਹਦਾ ਆਪਾਂ ਵੜਿਆ ਕੇ ਨਾ ਲਈਏ, ਫਿਰ ਉਹ ਭਰਮ ਨਹੀਂ ਸਿੱਖ ਦਾ ਦੂਰ ਕਰ ਸਕਦਾ। ਭਰਮ ਪੂਰੇ ਨੇ ਦੂਰ ਕਰਨਾ, ਇਸ ਕਰਕੇ ਪੂਰੇ ਦੇ ਚਰਨੀ ਲੱਗਣਾ, ਬਸ ਇਹੀ ਸਾਧ ਸੰਗਤ ਸਿਧਾਂਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹੈ, ਆਪਾਂ ਸ਼ਰਧਾ ਨਾਲ ਸੁਣਨਾ ਤੇ ਚੇਤੇ ਵੀ ਰੱਖਣਾ। ਭਾਦੋ ਇਹ ਭਰਮ ਭੁਲਾਣੀਆਂ, ਦੂਜੇ ਲੱਗਾ ਹੇਤ, ਕਹਿੰਦੇ ਨੇ ਭਾਦੋ ਦੇ ਮਹੀਨੇ ਵਿੱਚ ਜਿਹੜੇ ਜੀਵ ਭਰਮ ਚ ਪੈ ਗਏ ਉਹਨਾਂ ਦੇ ਮਨ ਵਿੱਚ ਦਵੈਤ ਹੈ। ਉਹਨਾਂ ਲਈ ਕੋਈ ਦੋ ਥਾਂ ਨੇ ਜਿੱਥੇ ਜਾ ਕੇ ਸਾਧ ਸੰਗਤ ਉਹ ਬੇਨਤੀਆਂ ਕਰ ਸਕਦੇ, ਪਰ ਗੁਰੂ ਕੇ ਸਿੱਖ ਲਈ ਸਿਰਫ ਇੱਕ ਥਾਂ ਹੈ, ਉਹਦੇ ਲਈ ਦਵੈਤ ਹੈ ਹੀ ਨਹੀਂ, ਦੂਜ ਹੈ ਹੀ ਨਹੀਂ, ਦੂਜਾ ਥਾਂ ਕੋਈ ਨਹੀਂ ਗੁਰੂ ਬਰਾਬਰ, ਜਿੱਥੇ ਜਾ ਕੇ ਸਿੱਖ ਸਾਧ ਸੰਗਤ ਆਪਣੀ ਬੇਨਤੀ ਕਰੇ, ਅਰਦਾਸ ਕਰੇ, ਆਪਣੇ ਦਿਲ ਦੀ ਵੇਦਨਾ ਰੱਖੇ, ਹੈ ਹੀ ਨਹੀਂ ਕੋਈ ਥਾਂ। ਉਹਦੇ ਲਈ ਤੇ ਗੁਰੂ ਸਾਹਿਬ ਹੀ ਸਭ ਕੁਝ ਹੈ, ਭਾਵੇਂ ਦੁਨੀਆਂ ਦਾ ਕਾਰਜ ਹੈ ਤੇ ਭਾਵੇਂ ਪਰਲੋਕ ਦਾ। ਇਸ ਕਰਕੇ ਉਹਨੇ ਗੁਰੂ ਦੀ ਹਜ਼ੂਰੀ ਵਿੱਚ ਹੀ ਜਾਣਾ। ਮਹਾਰਾਜ ਕਿਰਪਾ ਕਰਨ, ਆਪਣਾ ਭਰਮ ਨਿਕਲੇ ਜੀ।
ਲੱਖ ਸਿਗਾਰ ਬਣਾਇਆ ਕਾਰਜ ਨਾਹੀ ਕੇਤ।
ਹੁਣ ਸਾਧ ਸੰਗਤ ਉਹਨਾਂ ਨੇ ਇੱਕ ਪ੍ਰਮਾਣ ਦਿੱਤਾ, ਕਹਿੰਦੇ ਨੇ ਭਾਈ ਜਿਸ ਇਸਤਰੀ ਦੀ ਪਤੀ ਨਾਲ ਸਾਧ ਸੰਗਤ ਬਣ ਨਾ ਆਈ ਹੋਵੇ, ਉਹ ਭਾਵੇਂ ਲੱਖਾਂ ਸ਼ਿੰਗਾਰ ਕਰੀ ਫਿਰੇ, ਸਾਧ ਸੰਗਤ ਪਤੀ ਦੀ ਪ੍ਰਸੰਨਤਾ ਨਹੀਂ ਲੈ ਸਕਦੀ। ਇਸੇ ਤਰ੍ਹਾਂ ਸਾਰਾ ਸੰਸਾਰ ਪਰਮੇਸ਼ਰ ਦੀਆਂ ਜੀਵ ਰੂਪ ਇਸਤਰੀਆਂ ਹੀ ਹੈ। ਜਿਹੜਾ ਕੋਈ ਮਨੁੱਖ ਸਾਧ ਸੰਗਤ ਭਾਵੇਂ ਜਿੰਨੇ ਮਰਜ਼ੀ ਸਾਧਨਾਂ ਦੇ ਸ਼ਿੰਗਾਰ ਕਰੀ ਜਾਏ, ਉਹ ਵਰਤ ਰੱਖੀ ਜਾਵੇ, ਉਹ ਤਿਲਕ ਲਾਈ ਫਿਰੇ, ਉਹ ਤੀਰਥਾਂ ਤੇ ਭਰਮਦਾ ਫਿਰਦਾ ਹੈ, ਉਹ ਸਾਧ ਸੰਗਤ ਨੇਤੀ ਧੋਤੀ ਕਰਦਾ, ਜਿੰਨੇ ਮਰਜ਼ੀ ਸਾਧਨ ਕਰ ਲਏ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ, ਕਹਿੰਦੇ ਕਿਸੇ ਕੰਮ ਨਹੀਂ ਆਉਣਗੇ ਉਹਦੇ ਉਹ ਸ਼ਿੰਗਾਰ। ਜੇ ਸਾਧ ਸੰਗਤ ਉਹਦਾ ਹਿੱਤ ਹੋਰ ਕਿਤੇ ਲੱਗਾ ਤੇ, ਜੇ ਗੁਰੂ ਕਾ ਸਿੱਖ ਹੋਰ ਥਾਵਾਂ ਤੇ ਤੁਰਿਆ ਫਿਰਦਾ ਤੇ ਜਿੰਨੇ ਮਰਜ਼ੀ ਸ਼ਿੰਗਾਰ ਕਰ ਲਏ, ਜਿੰਨੇ ਮਰਜ਼ੀ ਯਤਨ ਕਰ ਲਏ, ਕਿਸੇ ਕਾਰਜ ਨਹੀਂ ਆਉਣਗੇ ਉਹਦੇ ਉਹ ਯਤਨ। ਹਾਂ ਜੇ ਸਿਰਫ ਸਾਧ ਸੰਗਤ ਆਸਰਾ ਗੁਰੂ ਚਰਨਾਂ ਦਾ ਹੈ ਤੇ ਫਿਰ ਬਾਕੀ ਸਾਧਨਾਂ ਦੇ ਸ਼ਿੰਗਾਰ ਕਰਨ ਦੀ ਵੀ ਲੋੜ ਕੋਈ ਨੀ, ਫਿਰ ਨੀ ਕੋਈ ਲੋੜ, ਕਿਉਂਕਿ ਗੱਲ ਤਾਂ ਸਾਧ ਸੰਗਤ ਪਤੀ ਨੂੰ ਮਨਾਉਣ ਦੀ ਹੈ। ਮਹਾਰਾਜ ਬਚਨੋ ਕਹਿੰਦੇ ਕਾਮਣ ਤਉ ਸ਼ਿੰਗਾਰ ਕਰ ਜਾਂ ਪਹਿਲਾਂ ਕੰਤ ਮਨਾਏ। ਕਹਿੰਦੇ ਨੇ ਅਸਲ ਵਿੱਚ ਸ਼ਿੰਗਾਰ ਤੇਰਾ ਤਾਂ ਹੈ ਪਤੀ ਨਾਲ, ਤੂੰ ਵੇਖ ਭਾਈ ਪਤੀ ਤੇਰੇ ਤੇ ਪ੍ਰਸੰਨ ਹੈ, ਸ਼ਿੰਗਾਰ ਕੀਤਾ ਤਾਂ ਕੰਮ ਆਉਂਦਾ, ਪਹਿਲਾਂ ਪਤੀ ਦੀ ਪ੍ਰਸੰਨਤਾ ਚਾਹੀਦੀ ਹੈ, ਵੇਖ ਭਾਈ ਪਰਮਾਤਮਾ ਦਾ ਤੇਰੇ ਲਈ ਕੀ ਹੁਕਮ ਹੈ, ਤੂੰ ਪਰਮਾਤਮਾ ਨੂੰ ਪ੍ਰਸੰਨ ਕਰਨ ਵਾਸਤੇ ਸੰਸਾਰ ਤੇ ਆਇਆ, ਪਰਮਾਤਮਾ ਦੀ ਖੁਸ਼ੀ ਲੈਣ ਵਾਸਤੇ ਮਨੁੱਖਾ ਜਨਮ ਮਿਲਿਆ, ਇਹ ਵੇਖ ਭਾਈ ਉਹਦੇ ਪ੍ਰਸੰਨ ਕਰਨ ਵਾਲਾ ਕੋਈ ਕਾਰਜ ਕੀਤਾ ਕਿ ਕੀਤਾ ਹੀ ਨਹੀਂ ਅੱਜ ਤੱਕ, ਹੋਰ ਥਾਵਾਂ ਤੇ ਮੱਥੇ ਟੇਕੀ ਗਿਆ, ਪਰਮਾਤਮਾ ਨੂੰ ਪ੍ਰਸੰਨ ਕਰ ਫਿਰ ਤਾਂ ਕੀਤਾ ਸ਼ਿੰਗਾਰ ਜਿਹੜਾ ਤੇਰਾ ਕਿਸੇ ਅਰਥ ਆਵੇਗਾ, ਭਾਸਰ ਸ਼ਿੰਗਾਰ ਦੀ ਲੋੜ ਹੀ ਕੋਈ ਨਹੀਂ, ਪਤੀ ਸਾਧ ਸੰਗਤ ਜੇ ਪਰਮਾਤਮਾ ਖੁਸ਼ ਹੈ ਤੇ ਫਿਰ ਬਿਨਾਂ ਸ਼ਿੰਗਾਰ ਤੋਂ ਹੀ ਸਾਧ ਸੰਗਤ ਉਹਨੂੰ ਪ੍ਰਵਾਨ ਹੈ ਸਭ ਕੁਝ, ਪਰ ਜੇ ਪਰਮਾਤਮਾ ਦਾ ਦਰ ਛੱਡ ਕੇ ਹੋਰ ਥਾਵਾਂ ਤੇ ਆਪਾਂ ਤੁਰੇ ਫਿਰਨਾ, ਫਿਰ ਕਹਿੰਦੇ ਸਾਧਨਾ ਦੇ ਜਿੰਨੇ ਮਰਜ਼ੀ ਸ਼ਿੰਗਾਰ ਕਰੀ ਚੱਲ, ਕਾਰਜ ਨਾਹੀਂ ਕੇਤ, ਕਿਸੇ ਕੰਮ ਨਹੀਂ ਆਉਣਗੇ ਇਹ।
ਜਿਤ ਦਿਨ ਦੇਹ ਬਿਨਸ ਸੀਤ ਤੇ ਵੇਲਾ ਤੈ ਸੁਨ ਪ੍ਰੇਤ,
ਇਹ ਸਰੀਰ ਦੇ ਹੁੰਦਿਆਂ ਹੁੰਦਿਆਂ ਹੀ ਉਹਨੂੰ ਆਪਾਂ ਪ੍ਰਸੰਨ ਕਰ ਸਕਦੇ ਹਾਂ ਸਾਧ ਸੰਗਤ, ਜਿਸ ਵੇਲੇ ਸਰੀਰ ਛੁੱਟ ਗਿਆ ਨਾ ਸਾਡਾ, ਉਦੋਂ ਸਾਧ ਸੰਗਤ ਜੀ ਸਾਰੇ ਲੋਕ ਕਹਿਣਗੇ ਵੀ ਇਹ ਪ੍ਰੇਤ ਹੈ। ਹੁਣ ਕਰਮਾਂ ਕਰਕੇ ਸਾਧ ਸੰਗਤ ਸਰੀਰ ਵਿੱਚੋਂ ਜਦੋਂ ਰੂਹ ਨਿਕਲਦੀ ਹੈ ਤੇ ਇਹਨੂੰ ਅਗਲਾ ਜਨਮ ਮਿਲਣਾ, ਭਾਈ ਕਿਹੋ ਜਿਹੇ ਕਰਮ ਕੀਤੇ ਹੈ। ਵਿਦਵਾਨਾਂ ਦਾ ਕਥਨ ਉਹ ਕਹਿੰਦੇ ਨੇ ਸਰੀਰ ਛੁੱਟਣ ਵੇਲੇ ਸਾਧ ਸੰਗਤ ਇਹ ਜੀਵ ਆਤਮਾ ਦੇਵ ਰੂਪ ਹੋ ਕੇ ਵੀ ਨਿਕਲ ਸਕਦੀ ਹੈ ਸਰੀਰ ਵਿੱਚੋਂ, ਤੇ ਪ੍ਰੇਤ ਹੋ ਕੇ ਵੀ ਨਿਕਲ ਸਕਦੀ ਹੈ, ਇਹਦੇ ਕਰਮ ਹੈ ਭਾਈ ਕਿਵੇਂ ਦਾ ਸਾਧ ਸੰਗਤ ਇਹਨੇ ਕੀਤਾ ਸਾਰੀ ਉਮਰ। ਜੇ ਇਹਦੇ ਦੇਵ ਰੂਪ ਹੋ ਕੇ ਨਿਕਲੀ ਹੈ ਤੇ ਫਿਰ ਇਹਦੀ ਕਲਿਆਣ ਹੀ ਹੈ, ਸੁੱਖ ਹੀ ਹੈ, ਫਿਰ ਜੇ ਇਹਨੂੰ ਬਾਅਦ ਚ ਸਰੀਰ ਧਾਰਨ ਵੀ ਕਰਨਾ ਪਵੇ ਤੇ ਸਾਧ ਸੰਗਤ ਫਿਰ ਮਨੁੱਖਾ ਹੀ ਹੈ। ਪਰ ਜੇ ਰੂਹ ਹੀ ਪ੍ਰੇਤ ਬਣ ਕੇ ਨਿਕਲੀ ਹੈ ਤੇ ਫਿਰ ਕਈ ਵਾਰੀ ਸਾਧ ਸੰਗਤ ਇਹਨੂੰ ਸਰੀਰ ਹੀ ਨੀ ਮਿਲਦਾ, ਉਵੇਂ ਹੀ ਤੁਰੀ ਫਿਰਦੀ ਰਹਿੰਦੀ ਪ੍ਰੇਤ ਰੂਹ। ਪ੍ਰਤੱਖ ਰੂਪ ਵਿੱਚ ਸਾਧ ਸੰਗਤ ਜਦੋਂ ਸਰੀਰ ਛੁੱਟ ਗਿਆ, ਇਹ ਤੇ ਸੀ ਸਾਧ ਸੰਗਤ ਜੀਵ ਆਤਮਾ ਦੀ ਗੱਲ, ਸਰੀਰ ਵੀ ਪ੍ਰੇਤ ਹੀ ਦਿਸਣ ਲੱਗ ਪੈਂਦਾ। ਹੁਣ ਸਰੀਰ ਵਿੱਚ ਕੋਈ ਤਬਦੀਲੀ ਨਹੀਂ ਆਈ, ਸਰੀਰ ਉਹੀ ਹੈ ਜਿਹੜਾ ਪਹਿਲਾਂ ਚੰਗਾ ਲੱਗਦਾ ਸੀ, ਜਿਸ ਸਰੀਰ ਨਾਲ ਸਾਡਾ ਮੋਹ ਸੀ, ਜਦੋਂ ਪ੍ਰਾਣ ਨਿਕਲ ਗਏ ਉਹੀ ਸਰੀਰ ਪ੍ਰੇਤ ਦਿਸਣ ਲੱਗ ਪੈਂਦਾ। ਜਿਤ ਦਿਨ ਦੇਹ ਬਿਨਸੀ ਤੇ ਵੇਲਾ ਕਹਿਸਨ ਪ੍ਰੇਤ, ਪ੍ਰਾਣ ਨਿਕਲਦਿਆਂ ਸਾਰ ਹੀ ਉਸੇ ਸਰੀਰ ਨੂੰ ਜਿਹਨੂੰ ਸਾਰੀ ਉਮਰ ਮੋਹ ਕੀਤਾ, ਉਸੇ ਸਰੀਰ ਨੂੰ ਸਾਧ ਸੰਗਤ ਲੋਕ ਪ੍ਰੇਤ ਕਹਿਣ ਲੱਗ ਪੈਂਦੇ ਆ, ਕਿਉਂਕਿ ਸਰੀਰ ਦਾ ਰੰਗ ਬਦਲ ਜਾਂਦਾ, ਸਰੀਰ ਸਾਧ ਸੰਗਤ ਫਿਰ ਹਰਕਤ ਕਰਨੋਂ ਹਟ ਜਾਂਦਾ, ਤੇ ਹਰਕਤ ਤੋਂ ਸਾਧ ਸੰਗਤ ਚੁੱਪ ਕੀਤਾ ਜਿਹੜਾ ਸਰੀਰ ਹੈ ਉਹਨੂੰ ਲੋਕ ਪ੍ਰੇਤ ਕਹਿੰਦੇ ਆ। ਜਿੰਨੀ ਦੇਰ ਬੰਦਾ ਜਿਉਂਦਾ ਉਹ ਸਾਧ ਸੰਗਤ ਸੁਪਨੇ ਵਿੱਚ ਆ ਜਾਵੇ ਤੇ ਕਦੀ ਕਿਸੇ ਨੂੰ ਚਿੰਤਾ ਨਹੀਂ ਲੱਗੀ, ਸੁਪਨੇ ਚ ਆਉਂਦਾ ਕੋਈ ਗੱਲ ਨਹੀਂ, ਮਿਲਦੇ ਹੀ ਆ ਰੋਜ਼, ਜੇ ਸੁਪਨੇ ਚ ਮਿਲ ਪਿਆ ਤੇ ਕੋਈ ਫਰਕ ਨਹੀਂ। ਪਰ ਜੇ ਪ੍ਰਾਣ ਨਿਕਲ ਗਏ ਤੇ ਆਪਾਂ ਡੈਡ ਬੋਡੀ ਉਸ ਬੰਦੇ ਦੀ ਵੇਖੀਏ ਕਦੀ ਪਈ, ਉਹਦਾ ਅੰਤਮ ਸੰਸਕਾਰ ਕਰਨ ਤੋਂ ਪਹਿਲਾਂ ਜੇ ਉਹਨੂੰ ਵੇਖ ਲਿਆ ਤੇ ਉਹ ਪ੍ਰਾਣ ਨਿਕਲੇ ਤੋਂ ਬਾਅਦ ਵਾਲਾ ਸਰੀਰ ਕਦੀ ਸੁਪਨੇ ਵਿੱਚ ਆ ਜਾਵੇ ਤੇ ਸਾਧ ਸੰਗਤ ਫਿਰ ਆਪਾਂ ਜੰਤਰ ਮੰਤਰ ਕਰਾਉਂਦੇ ਫਿਰਦੇ ਵੀ ਹੁਣ ਮੈਨੂੰ ਸੁਪਨੇ ਚ ਦਿਸਦਾ, ਦਿਸਣਾ ਨਹੀਂ ਚਾਹੀਦਾ, ਫਿਰ ਡਰ ਆਉਂਦਾ। ਉਹੀ ਸਰੀਰ ਹੈ ਪ੍ਰਾਣ ਨਿਕਲ ਤੋਂ ਬਾਅਦ ਫਿਰ ਸਾਨੂੰ ਪ੍ਰੇਤ ਦਿਸਣ ਲੱਗ ਪੈਂਦਾ। ਕਹਿੰਦੇ ਜਿਸ ਦਿਨ ਇਹ ਜਿੰਦ ਨਿਕਲ ਗਈ ਨਾ ਸਰੀਰ ਵਿੱਚੋਂ, ਉਸ ਦਿਨ ਸਾਧ ਸੰਗਤ ਲੋਕੀ ਵੀ ਪ੍ਰੇਤ 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 ਕਹਿਣ ਲੱਗ ਪੈਂਦੇ ਹਨ, ਇਸ ਸਰੀਰ ਨੂੰ ਕੋਈ ਮੋਹ ਨਹੀਂ ਕਰਦਾ। ਫਿਰ
ਪਕੜ ਚਲਾਇਨ ਦੂਤ ਜਾਮ ਕਿਸੇ ਨਾ ਦੇਣੀ ਭੇਤ,
ਕਹਿੰਦੇ ਨੇ ਧਰਮ ਰਾਜੇ ਦੇ ਜਾਮ ਦੂਤ ਆਉਂਦੇ ਨੇ, ਜੀਵਾਤਮਾ ਨੂੰ ਸਾਧ ਸੰਗਤ ਪਕੜ ਕੇ ਲੈ ਜਾਂਦੇ ਤੇ ਕਿਸੇ ਹੇਤੂ ਨੂੰ ਇਹ ਭੇਤ ਨਹੀਂ ਦਿੰਦੇ ਕਿ ਇਹਨੂੰ ਕਿੱਥੇ ਲੈ ਕੇ ਚੱਲੇ ਆ, ਇਹਦਾ ਕੀ ਬਣੇਗਾ, ਇਹਦਾ ਕੀ ਹਸ਼ਰ ਅਸੀਂ ਕਰਾਂਗੇ, ਕਹਿੰਦੇ ਕਿਸੇ ਨੂੰ ਦੱਸਦੇ ਨਹੀਂ। ਪਕੜ ਚਲਾਇਨ ਦੂਤ ਜਾਮ, ਜਮ ਦੂਤ ਆਉਂਦੇ ਲੈ ਜਾਂਦੇ ਜਿੰਦ ਕੱਢ ਕੇ, ਕਿਸੇ ਨਾ ਦੇਨੀ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾ ਜਮ ਪਕੜ ਚਲਾਇਆ। ਮਹਾਰਾਜ ਦੇ ਬਚਨ ਉਹ ਕਹਿੰਦੇ ਕਦੀ ਕਿਸੇ ਨੂੰ ਇਸ ਗੱਲ ਦਾ ਭੇਤ ਨਹੀਂ ਮਿਲਿਆ ਭਾਈ ਜਮ ਕਿੱਧਰ ਲੈ ਕੇ ਗਏ ਇਹਨੂੰ, ਜਾਂ ਕੀ ਕਰਨਗੇ ਇਹਦੇ ਨਾਲ, ਕਿੰਨੀ ਇਹਨੂੰ ਸਜ਼ਾ ਮਿਲੇਗੀ ਜਾਂ ਮਾਫ ਕਰ ਦੇਣਗੇ। ਕਹਿੰਦੇ ਇਸ ਗੱਲ ਦਾ ਕਦੀ ਭੇਤ ਉਹਨਾਂ ਦਿੱਤਾ ਹੀ ਨਹੀਂ, ਲਿਜਾਣ ਤੋਂ ਪਹਿਲਾਂ ਕਦੀ ਭੇਤ ਨਹੀਂ ਦਿੱਤਾ ਵੀ ਕਿੰਨੇ ਵਜੇ ਇਹਨੂੰ ਲੈ ਕੇ ਜਾਵਾਂਗੇ। ਲੈ ਜਾਂਦੇ ਸਾਧ ਸੰਗਤ ਉਹ, ਬਾਕੀ ਪਿੱਛੇ ਰਹਿ ਜਾਂਦਾ ਸਰੀਰ ਪੁਰਾਣਾ ਤੋਂ ਰਹਿਤ, ਉਹਨੂੰ ਲੋਕ ਉਵੇਂ ਪ੍ਰੇਤ ਕਹਿੰਦੇ ਆ, ਮੁੜ ਕੇ ਉਹ ਸਰੀਰ ਕਿਸੇ ਨੂੰ ਚੰਗਾ ਨਹੀਂ ਲੱਗਦਾ। ਜੀਵ ਆਤਮਾ ਜਿੰਦ ਕੱਢ ਕੇ ਪ੍ਰਾਣ ਜਮਦੂਤ ਲੈ ਜਾਂਦੇ ਆ, ਉਹ ਉਵੇਂ ਕਿਸੇ ਨੂੰ ਭੇਤ ਨਹੀਂ ਦਿੰਦੇ। ਕਹਿੰਦੇ ਨੇ ਪਿੱਛੇ ਰਹਿ ਕੇ ਗਿਆ ਸਰੀਰ ਨੂੰ, ਤੇਰੇ ਨੂੰ ਹੁਣ ਰੱਖਣ ਲਈ ਕੋਈ ਰਾਜ਼ੀ ਨਹੀਂ, ਤੇ ਜਿੰਦ ਤੇਰੀ ਦਾ ਪਤਾ ਕਿਸੇ ਨੂੰ ਨੀ ਵੀ ਬਣਿਆ ਕੀ ਉਹਦਾ। ਇਸ ਕਰਕੇ ਕਹਿੰਦੇ ਜਿੰਦ ਤੇ ਸਰੀਰ ਦਾ ਜਿੰਨੀ ਦੇਰ ਮੇਲ ਹੈ, ਇਸ ਮੇਲ ਦੇ ਮੁੱਕਣ ਤੋਂ ਟੁੱਟਣ ਤੋਂ ਪਹਿਲਾਂ ਪਹਿਲਾਂ ਪਰਮਾਤਮਾ ਨੂੰ ਪ੍ਰਸੰਨ ਕਰ, ਭਰਮ ਆਪਣਾ ਦੂਰ ਕਰਕੇ। ਜੇ ਗੁਰੂ ਤੇਰੇ ਤੇ ਪ੍ਰਸੰਨ ਹੋ ਗਿਆ ਫਿਰ ਤੇਰੇ ਸਾਰੇ ਕਾਰਜ ਸਫਲੇ ਕਰ ਦੇਗਾ, ਦੁਨਿਆਵੀ ਵੀ ਤੇ ਅਧਿਆਤਮਕ ਵੀ। ਪਰ ਇਹ ਗੱਲ ਉਹਨੇ ਉਦੋਂ ਬਣਨੀ ਹੈ ਉਦੋਂ ਪਹਿਲਾਂ ਜਿੰਨੀ ਦੇਰ ਪ੍ਰਾਣ ਨਹੀਂ ਨਿਕਲ ਜਾਂਦੇ। ਪ੍ਰਾਣ ਨਿਕਲ ਗਏ ਤੇ ਸਰੀਰ ਨੂੰ ਲੋਕਾਂ ਪ੍ਰੇਤ ਕਹਿਣੇ, ਜਿੰਦ ਦਾ ਪਤਾ ਨਹੀਂ ਲੱਗਣਾ ਜਮਦੂਤ ਕਿਹੜੇ ਪਾਸੇ ਲੈ ਗਏ ਹਨ।
ਛੱਡ ਖੜੋਤੇ ਸਿਨੇ ਮਾਹੇ ਜਿਨ ਸਿਉਂ ਲੱਗਾ ਹੇਤ।
ਕਹਿੰਦੇ ਸਾਰੀ ਉਮਰ ਜਿਨ੍ਹਾਂ ਨਾਲ ਹਿੱਤ ਲਾ ਕੇ ਪਾਪ ਕਰਦਾ ਰਿਹਾ, ਉਹਨਾਂ ਨਾਲ ਮੋਹ ਕਰਕੇ ਉਹਨਾਂ ਨੂੰ ਸੁੱਖ ਦੇਣ ਲਈ ਲੋਕਾਂ ਨੂੰ ਦੁਖੀ ਕੀਤਾ, ਇੱਕ ਖਿਣ ਵਿੱਚ ਛੱਡ ਕੇ ਪਛਾਣ ਹੋ ਗਏ, ਭਾਵ ਪਰਾਏ ਹੋ ਗਏ, ਕੁਛ ਨੀ ਨਾਲ ਤੇਰੇ ਜਾ ਨਹੀਂ ਸਕੇ ਤੇ ਤੂੰ ਉਹਨਾਂ ਕਰਕੇ ਰਹਿ ਨਹੀਂ ਸਕਿਆ, ਉਹ ਤੇਰੀ ਮੌਤ ਨੂੰ ਆਉਣੋਂ ਰੋਕ ਨਹੀਂ ਸਕੇ, ਤੇਰੇ ਲਈ ਉਹ ਪਰਾਏ ਨੇ। ਇੱਕ ਪਾਲ ਵਿੱਚ ਛੱਡ ਖੜੋਤੇ ਖਿਣੈ ਮਾਹੇ, ਨਬਜ ਹੱਥ ਚ ਫੜੀ ਰਹਿ ਜਾਂਦੀ ਸਾਧ ਸੰਗਤ, ਪਾਣੀ ਵਾਲਾ ਚਮਚਾ ਹੱਥ ਚ ਹੀ ਹੈ, ਪ੍ਰਾਣ ਜਦੋਂ ਸਾਧ ਸੰਗਤ ਟੁੱਟ ਗਈ ਲੜੀ ਉਦੋਂ ਬਾਅਦ ਉਹਦੇ ਲਈ ਸਾਰਾ ਸੰਸਾਰ ਹੀ ਪਰਾਇਆ, ਫਿਰ ਆਪਣਾ ਕੁਝ ਵੀ ਨਹੀਂ। ਛੱਡ ਖੜੋਤੇ ਖਿਣੈ ਮਾਹੇ ਜਿਨ ਸਿਉ ਲੱਗਾ ਹੇਤ, ਕਹਿੰਦੇ ਜਿਹਨਾਂ ਨਾਲ ਬਹੁਤਾ ਜ਼ਿਆਦਾ ਤੇਰਾ ਮੋਹ ਸੀ, ਛੱਡ ਕੇ ਜਾਣਾ ਪਿਆ ਨਾ, ਇੱਕ ਪਲ ਚ ਛੱਡ ਦਿੱਤਾ ਨਾ ਉਹਨਾਂ ਨੂੰ, ਤੂੰ ਫਿਰ
ਹੱਥ ਮਰੋੜੈ ਤਨ ਕਪੇ ਸਿਆਹੋ।
ਇਸ ਪੰਕਤੀ ਦੇ ਸਾਧ ਸੰਗਤ ਦੋ ਤਰ੍ਹਾਂ ਨਾਲ ਵਿਦਵਾਨਾਂ ਨੇ ਅਰਥ ਕੀਤੇ ਨੇ। ਉਹ ਕਹਿੰਦੇ ਨੇ ਹੱਥ ਮਰੋੜੈ ਤਨ ਕਪੇ, ਜਦੋਂ ਜਿੰਦ ਕੱਢਦੇ ਆ ਨਾ ਜਮਦੂਤ ਆਣ ਕੇ, ਗਿਆਨੀ ਹਰਬੰਸ ਸਿੰਘ ਹੋਣਾ ਲਿਖਿਆ, ਉਹ ਕਹਿੰਦੇ ਨੇ ਭਾਈ ਉਦੋਂ ਹੱਥਾਂ ਨੂੰ ਮਰੋੜਦੇ ਆ, ਕੱਟ ਕੇ ਸਾਧ ਸੰਗਤ ਸੂਖਮ ਸਰੀਰ ਨੂੰ ਜਦੋਂ ਸਥੂਲ ਨਾਲ ਅੱਡ ਕਰਦੇ ਬਹੁਤ ਦੁੱਖ ਲੱਗਦਾ ਉਦੋਂ, ਬੰਦ ਤਾਂ ਹੀ ਜੰਮਣ ਮਰਨ ਦਾ ਦੁੱਖ ਕਹਿੰਦੇ ਨਾ, ਬਹੁਤ ਜ਼ਿਆਦਾ ਜਨਮ ਤੇ ਮੌਤ ਦਾ ਦੁੱਖ ਇਸੇ ਲਈ ਹੈ। ਹੱਥ ਮਰੋੜਿਆ ਤਨ ਕਪੇ, ਸਰੀਰ ਡਰ ਕਰਕੇ ਕੰਬਦਾ, ਫਿਰ ਹੱਥਾਂ ਨੂੰ ਮਰੋੜਦੇ ਆ, ਕੱਟਦੇ ਜਿੰਦੋ ਜਦੋਂ ਸੂਖਮ ਸਰੀਰ ਸਥੂਲ ਨਾਲ ਅੱਡ ਕਰਦੇ ਆ, ਫਿਰ ਕਹਿੰਦੇ ਡਰ ਨਾਲ ਹੀ ਸਰੀਰ ਕੰਬਣ ਲੱਗ ਪੈਂਦਾ। ਹੱਥ ਮਰੋੜਿਆ ਤਨ ਕਪੇ ਸਿਆਹ ਹੋਵਾ ਸੇਤ, ਕਹਿੰਦੇ ਨੇ ਰੰਗ ਭਾਵੇਂ ਕਾਲਾ ਹੋਵੇ ਪਰ ਜਮਾਂ ਨੂੰ ਆਇਆ ਵੇਖ ਕੇ ਪ੍ਰਾਣ ਨਿਕਲਣ ਲੱਗਿਆ ਸਾਧ ਸੰਗਤ ਰੂੰ ਵਰਗਾ ਹੋ ਜਾਂਦਾ, ਚਿੱਟਾ ਬੱਗਾ ਜਿਹਾ ਹੋ ਜਾਂਦਾ ਰੰਗ। ਫਿਰ ਹੱਥ ਮਰੋੜਿਆ ਤਨ ਕਪੇ, ਦੂਸਰਾ ਅਰਥ ਉਹ ਕਹਿੰਦੇ ਨੇ ਜਦੋਂ ਜਵਾਨੀ ਸੀ ਉਦੋਂ ਆਪਣੇ ਹੱਥਾਂ ਨੂੰ ਮਰੋੜਦਾ, ਮੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ, ਬੰਦੇ ਨੂੰ ਬੰਦਾ ਨਹੀਂ ਜਾਣਦਾ, ਪਰਵਾਹ ਹੀ ਨਹੀਂ ਕਰਦਾ। ਤਨ ਕਪੇ, ਕਹਿੰਦੇ ਨੇ ਇਸ ਸਰੀਰ ਨੂੰ ਸਾਧ ਸੰਗਤ ਲੋਕਾਂ ਦਾ ਤਨ ਕੱਟਣ ਵਾਸਤੇ ਵੀ ਪਰਵਾਹ ਨਹੀਂ ਕਰਦਾ, ਆਪਣੇ ਸਰੀਰ ਦਾ ਇੰਨਾ ਬਲ ਤੇ ਇੰਨਾ ਹੰਕਾਰ ਹੈ। ਸਿਆਹੋ ਵਾ ਸੇਤ, ਕਹਿੰਦੇ ਨੇ ਭਾਵੇਂ ਰੰਗ ਕਾਲਾ ਹੋਵੇ ਉਹਨੂੰ ਚਿੱਟਾ ਕਰਨ ਦਾ ਯਤਨ ਕਰਦਾ ਰਹਿੰਦਾ ਸਾਰੀ ਉਮਰ, ਹੋ ਨਹੀਂ ਸਕਦਾ ਕਿਉਂਕਿ ਬਣਾਇਆ ਤਾਂ ਜੋ ਪਰਮੇਸ਼ਰ ਨੇ ਸਾਧ ਸੰਗਤ ਉਹ ਹੀ ਬਣਿਆ ਰਹੇਗਾ। ਬੜੇ ਯਤਨ ਕਰਦਾ ਸਾਧ ਸੰਗਤ ਪਰ ਜਿਸ ਤਰ੍ਹਾਂ ਦਾ ਬਣ ਗਿਆ ਰਹਿਣਾ ਉਸੇ ਤਰ੍ਹਾਂ ਦਾ ਹੀ। ਹੱਥ ਮਰੋੜਾ ਤਨ ਕਪੇ, ਕਹਿੰਦੇ ਨੇ ਫਿਰ ਸਾਧ ਸੰਗਤ ਆਪਣੇ ਹੱਥਾਂ ਨੂੰ ਜਿਹਨਾਂ ਨੂੰ ਮਰੋੜਦਾ ਸੀ, ਜਦੋਂ ਜਿੰਦ ਨਿਕਲਣ ਲੱਗੀ ਤੇ ਹੱਥ ਮਰੋੜ ਮੋੜ ਕੇ ਕਹਿੰਦਾ ਵੀ ਕਦੇ ਇੰਨਾ ਮੇਰੇ ਚ ਬਲ ਹੁੰਦਾ ਸੀ, ਅੱਜ ਕੁਝ ਨਹੀਂ ਰਹਿ ਗਿਆ, ਅੱਜ ਹੱਥ ਆਪਣੇ ਆਪ ਮੁੜਦੇ ਜਾਂਦੇ। ਤਨ ਕਪੇ, ਸਰੀਰ ਨੂੰ ਬੜਾ ਦੁੱਖ ਮਿਲਦਾ ਜਿੰਦ ਨਿਕਲਣ ਲੱਗਿਆ। ਸਿਆਹੋ ਵਾ ਸੇਤ, ਇਕਦਮ ਹੀ ਸਾਧ ਸੰਗਤ ਰੰਗ ਬਦਲ ਜਾਂਦਾ ਹੈ, ਰੰਗ ਬਦਲ ਕੇ ਮੁਰਦੇ ਦਾ ਤੁਸੀਂ ਵੇਖੋ ਚਿੱਟਾ ਜਿਹਾ ਹੋ ਜਾਂਦਾ, ਭਾਵੇਂ ਉਵੇਂ ਰੰਗ ਕਾਲਾ ਹੀ ਹੋਵੇ, ਪਰ ਸਾਧ ਸੰਗਤ ਮੌਤ ਜਦੋਂ ਆ ਜਾਂਦੀ ਹੈ ਬੰਦੇ ਨੂੰ ਉਦੋਂ ਫਿਰ ਉਹਦਾ ਰੰਗ ਚਿੱਟਾ ਜਿਹਾ ਹੋ ਜਾਂਦਾ, ਪੀਲੇ ਜਿਹੇ ਰੰਗ ਦਾ ਪੈ ਜਾਂਦਾ ਹੈ ਜੀ।
ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ।
ਅਸਲ ਵਿੱਚ ਕਹਿੰਦੇ ਗੁਰਮੁਖਾ ਇਹ ਤਾਂ ਖੇਤੀ ਹੈ ਜਿਹੜੀ ਤੂੰ ਇੱਥੇ ਆਣ ਕੇ ਕਰਨੀ ਹੈ, ਤੇ ਕਰਮਾਂ ਦਾ ਤੇਰੇ ਹੱਥ ਵਿੱਚ ਹਲ ਫੜਿਆ। ਜਿਹਾ ਬੀਜੈ ਸੋ ਲੁਣੈ, ਜਿਸ ਤਰ੍ਹਾਂ ਦਾ ਬੀਜੇਗਾ ਉਦਾਂ ਦਾ ਤੈਨੂੰ ਕੱਟਣਾ ਪਵੇਗਾ। ਕਰਮਾਂ ਸੰਦੜਾ ਖੇਤ, ਇਹ ਤੇ ਖੇਤ ਹੈ ਤੇਰਾ ਸਰੀਰ, ਕਰਮਾਂ ਦੇ ਹਲ ਨਾਲ ਜਿਹੋ ਜਿਹਾ ਇਹਦੇ ਵਿੱਚ ਬੀਜ ਦੇਵੇਂਗਾ ਉਸੇ ਤਰ੍ਹਾਂ ਦੀ ਤੈਨੂੰ ਫਸਲ ਕੱਟਣੀ ਪਵੇਗੀ। ਜੈਸਾ ਬੀਜੈ ਤੈਸਾ ਖਾਸਾ।
ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤ।
ਨਾਨਕ ਪ੍ਰਭ ਸਰਣਾਗਤੀ, ਕਹਿੰਦੇ ਗੁਰਮੁਖਾ ਇਹਨਾਂ ਸਾਰੀਆਂ ਹਾਲਤਾਂ ਤੋਂ ਦੁੱਖ ਵਾਲੇ ਸਮੇਂ ਤੋਂ ਭਰਮ ਵਿੱਚ ਪੈਣ ਤੋਂ ਬਚ ਜਾਵੇਗਾ ਜੇ ਮਹਾਰਾਜ ਦੀ ਸ਼ਰਨ ਵਿੱਚ ਆ ਜਾਵੇ ਤੇ। ਨਾਨਕ ਪ੍ਰਭ ਸਰਣਾਗਤੀ, ਤੂੰ ਮਹਾਰਾਜ ਦੀ ਸ਼ਰਨ ਵਿੱਚ ਆ ਜਾ। ਚਰਨ ਬੋਹਿਤ ਪ੍ਰਭ ਦੇਤ, ਮਹਾਰਾਜ ਤੈਨੂੰ ਆਪਣੇ ਚਰਨੀ ਲਾ ਲੈਣਗੇ ਤੇ ਮਹਾਰਾਜ ਦੇ ਚਰਨ ਤੇਰੇ ਲਈ ਜਹਾਜ਼ ਬਣ ਜਾਣਗੇ ਸੰਸਾਰ ਸਮੁੰਦਰ ਤੋਂ ਤਰ ਕੇ ਪਾਰ ਜਾਣ ਲਈ। ਫਿਰ ਸੰਸਾਰ ਸਮੁੰਦਰ ਚ ਡੁੱਬੇਗਾ ਨਹੀਂ ਤੂੰ। ਚਰਨ ਬੋਹਿਤ ਪ੍ਰਭ ਦੇਤ, ਬੋਹਿਤ ਜਹਾਜ਼ ਨੂੰ ਕਹਿੰਦੇ ਆ, ਉਹ ਪ੍ਰਮਾਤਮਾ ਤੈਨੂੰ ਆਪਣੇ ਚਰਨਾਂ ਦਾ ਆਸਰਾ ਦੇ ਦੇਵੇਗਾ, ਤੂੰ ਉਹਦੀ ਸ਼ਰਨ ਵਿੱਚ ਆ, ਫਿਰ ਭਰਮ ਵੀ ਨਿਕਲ ਜਾਵੇਗਾ। ਫਿਰ ਤੇਰਾ ਸਰੀਰ ਨਿਕਲ ਪ੍ਰਾਣ ਨਿਕਲਣ ਤੋਂ ਸਰੀਰ ਛੁੱਟਣ ਤੋਂ ਪਹਿਲਾਂ ਪਹਿਲਾਂ ਪਰਮੇਸ਼ਰ ਦੀ ਤੈਨੂੰ ਪ੍ਰਸੰਨਤਾ ਮਿਲ ਜਾਵੇਗੀ। ਇਸ ਕਰਕੇ ਉਹਦੀ ਸ਼ਰਨ ਵਿੱਚ ਆ, ਨਾਨਕ ਪ੍ਰਭ ਸਰਣਾਗਤੀ, ਪਰਮੇਸ਼ਰ ਦੀ ਸ਼ਰਨ ਵਿੱਚ ਆ ਜਾ। ਹੁਣ ਗੁਰੂ ਪਰਮੇਸ਼ਰ ਰੂਪ ਹੀ ਹੈ, ਇਉਂ ਜਾਣ ਲਓ ਵੀ ਮਹਾਰਾਜ ਦਾ ਸਾਧ ਸੰਗਤ ਬਚਨ, ਭਾਈ ਤੂੰ ਗੁਰੂ ਦੀ ਸ਼ਰਨ ਵਿੱਚ ਆ, ਗੁਰੂ ਦੇ ਚਰਨਾਂ ਨਾਲ ਪ੍ਰੇਮ ਕਰ, ਉਹ ਚਰਨ ਜਹਾਜ਼ ਦੀ ਨਿਆਈ ਬਣ ਜਾਣਗੇ ਤੇਰੇ ਲਈ। ਚਰਨ ਬੋਹਿਤ ਪ੍ਰਭ ਦੇਤ, ਉਹ ਫਿਰ ਤੈਨੂੰ ਆਪਣੇ ਚਰਨਾਂ ਦਾ ਆਸਰਾ ਦੇ ਕੇ ਸੰਸਾਰ ਸਮੁੰਦਰ ਤੋਂ ਤਾਰ ਲਵੇਗਾ।
ਤੇ ਭਾਦੋ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ।
ਇਸ ਭਾਦੋ ਦੇ ਮਹੀਨੇ ਦੀ ਪੌੜੀ ਦੁਆਰਾ ਉਪਦੇਸ਼ ਦਿੰਦੇ ਹੋਏ ਪੰਜਵੇਂ ਪਾਤਸ਼ਾਹ ਜੀ ਕਿਰਪਾ ਕਰਦੇ, ਸੇ ਭਾਦੋ ਇਹ ਨਰਕ ਨਾ ਪਾਈ ਹੈ। ਕਹਿੰਦੇ ਭਾਈ ਇਉਂ ਜਾਣ ਲਓ, ਇਸ ਭਾਦੋ ਦੇ ਮਹੀਨੇ ਦਾ ਉਪਦੇਸ਼ ਜਿਹੜੇ ਆਪਣੇ ਪੱਲੇ ਬੰਨ ਲੈਣਗੇ, ਜਿਹੜੇ ਗੁਰੂ ਕੇ ਸਿੱਖ ਚੇਤੇ ਕਰ ਲੈਣਗੇ ਇਸ ਉਪਦੇਸ਼ ਨੂੰ, ਉਹ ਨਰਕਾਂ ਵਿੱਚ ਨਹੀਂ ਪਾਏ ਜਾਣਗੇ, ਉਹ ਨਹੀਂ ਦੁੱਖਾਂ ਵਿੱਚ ਪੈਣਗੇ। ਸੇ ਭਾਦੋ ਨਰਕ ਨਾ ਪਾਈ ਹੈ, ਇਹ ਪੰਜਵੇਂ ਪਾਤਸ਼ਾਹ ਜੀ ਦੀ ਗਵਾਹੀ ਹੈ, ਇਹ ਬਚਨ ਪੰਜਵੇਂ ਪਾਤਸ਼ਾਹ ਦਾ ਵੀ ਇਹ ਭਾਦੋ ਦੇ ਮਹੀਨੇ ਦਾ। ਕਹਿੰਦੇ ਅਸੀਂ ਭਾਦੋ ਦੁਆਰਾ ਹੀ ਤੁਹਾਨੂੰ ਉਪਦੇਸ਼ ਦਿੰਦੇ ਹਾਂ, ਉਹ ਬਿਲਕੁਲ ਨਹੀਂ ਨਰਕਾਂ ਚ ਪਾਏ ਜਾਣਗੇ ਜਿਹੜੇ ਇਸ ਉਪਦੇਸ਼ ਨੂੰ ਚੇਤੇ ਰੱਖ ਲੈਣਗੇ। ਵੀ ਭਰਮ ਨਹੀਂ ਮਨ ਵਿੱਚ ਰੱਖਣਾ, ਆਸਰਾ ਗੁਰੂ ਸਾਹਿਬ ਦਾ ਲੈਣਾ, ਕੋਈ ਗੁਰੂ ਬਰਾਬਰ ਨਹੀਂ ਹੋਰ ਦੂਸਰਾ, ਕਿਤੇ ਗੁਰੂ ਕੇ ਸਿੱਖ ਦਾ ਹਿੱਤ ਹੋਰ ਥਾਂ ਤੇ ਨਾ ਲੱਗੇ ਆਪਣੇ ਗੁਰੂ ਨੂੰ ਛੱਡ ਕੇ। ਸ਼ਰਨ ਵਿੱਚ ਆਉਣਾ ਮਹਾਰਾਜ ਦੀ, ਕਹਿੰਦੇ ਬਸ ਇਹ ਉਪਦੇਸ਼ ਚੇਤੇ ਰੱਖ ਤੇ ਨਰਕਾਂ ਵਿੱਚ ਨਾ ਤੂੰ ਪਵੇਂਗਾ। ਸੇ ਭਾਦੋ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ। ਕਹਿੰਦੇ ਗੁਰੂ ਜੀ ਵਾ ਰੱਖਣ ਵਾਲਾ ਤੈਨੂੰ, ਤੇ ਗੁਰੂ ਜੀ ਦੇ ਸਿਰ ਉੱਤੇ ਸਾਧ ਸੰਗਤ ਤੂੰ ਕਿਵੇਂ ਨਰਕਾਂ ਚ ਪੈ ਸਕਦਾ। ਕਹਿੰਦੇ ਤੂੰ ਗੁਰੂ ਦੇ ਚਰਨ ਫੜ ਲੈ, ਮਹਾਰਾਜ ਦੀ ਸ਼ਰਨ ਵਿੱਚ ਆ ਜਾ, ਬਾਕੀ ਥਾਵਾਂ ਤੇ ਜਾਣਾ ਛੱਡ ਦੇ, ਪ੍ਰੇਮ ਗੁਰੂ ਚਰਨਾਂ ਨਾਲ ਕਰ, ਗੁਰੂ ਤੈਨੂੰ ਆਪੇ ਰੱਖ ਲਵੇਗਾ। ਗੁਰ ਰੱਖਣ ਵਾਲਾ ਹੇਤ, ਕਹਿੰਦੇ ਉਹ ਤਾਂ ਬਹੁਤ ਪ੍ਰੇਮ ਕਰਦਾ, ਉਹਦਾ ਫਿਰ ਤੇਰੇ ਨਾਲ ਹਿੱਤ ਲੱਗ ਜਾਵੇਗਾ, ਉਹ ਤੈਨੂੰ ਰੱਖੇਗਾ। ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਜਿਹਦੇ ਸਿਰ ਉੱਤੇ ਸਾਧ ਸੰਗਤ ਪ੍ਰਮਾਤਮਾ ਦਾ ਕਿਰਪਾ ਰੂਪੀ ਹੱਥ ਹੈ, ਉਹ ਤੇ ਦੁੱਖ ਪਾ ਹੀ ਨਹੀਂ ਸਕਦਾ। ਕਹਿੰਦੇ ਇਸ ਕਰਕੇ ਗੁਰੂ ਤੈਨੂੰ ਰੱਖੇਗਾ, ਉਹ ਰੱਖਣ ਨੂੰ ਸਮਰੱਥ ਹੈ। ਸੇ ਭਾਦੋ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ, ਗੁਰੂ ਰੱਖਣ ਵਾਲਾ ਹੈ, ਉਹਦੀ ਸ਼ਰਨ ਵਿੱਚ ਆ ਜਾ, ਨਰਕਾਂ ਵਿੱਚ ਨਾ ਤੈਨੂੰ ਗੁਰੂ ਪੈਣ ਦੇਵੇਗਾ। ਇਹ ਸਾਧ ਸੰਗਤ ਜੀ ਪਵਿੱਤਰ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪੌੜੀ ਦੁਆਰਾ ਆਪਾਂ ਨੂੰ ਦਿੱਤਾ ਹੈ। ਅੱਜ ਸੰਗਰਾਂਦ ਕਰਕੇ ਆਪਾਂ ਇਹਦੀ ਵਿਚਾਰ ਕੀਤੀ ਹੈ, ਮਹਾਰਾਜ ਕਿਰਪਾ ਕਰਨ ਇਹ ਸਾਧ ਸੰਗਤ ਸਾਨੂੰ ਚੇਤੇ ਰਵੇ ਸਦਾ ਵਾਸਤੇ। ਤੇ ਹੁਣ ਥੋੜੇ ਕੁ ਜਿਹੜੇ ਮਿੰਟ ਬਾਕੀ ਬਚਦੇ ਸਾਧ ਸੰਗਤ, ਉਹ ਜਿਹੜੀ ਲੜੀਵਾਰ ਕਥਾ ਆਪਾਂ ਰੋਜ਼ ਸਰਵਣ ਕਰਦੇ ਹਾਂ, ਆਓ ਜਿਵੇਂ ਮਹਾਰਾਜ ਕਿਰਪਾ ਕਰਦੇ ਨੇ ਉਹ ਵੀ ਸਰਵਣ ਕਰੀਏ। ਬਾਕੀ ਬਚਦੇ ਸਮੇਂ ਵਿੱਚ ਪੰਜਵੇਂ ਪਾਤਸ਼ਾਹੀ ਦਾ ਪਵਿੱਤਰ ਉਪਦੇਸ਼ ਗੌੜੀ ਰਾਗ ਵਿੱਚੋਂ ਸਰਵਣ ਕਰੀਏ। ਮਾਝ ਰਾਗ ਵਿੱਚ ਸੀ ਵਿਚਾਰੇ ਬਾਰਾਂਵਾਂ ਜਿਹੜਾ ਲੜੀਵਾਰ ਉਪਦੇਸ਼ ਮਹਾਰਾਜ ਦਾ ਆਪਾਂ ਰੋਜ਼ ਸਰਵਣ ਕਰਦੇ ਹਾਂ, ਗੌੜੀ ਰਾਗ ਵਿੱਚੋਂ ਹੈ। ਜਿਵੇਂ ਮਹਾਰਾਜ ਕਿਰਪਾ ਕਰਦੇ ਨੇ ਆਓ ਸਰਦਾ ਭਾਵਨਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਗੌੜੀ ਮਹੱਲਾ ਪੰਜਵਾਂ, ਕਾਕੀ ਮਾਏ ਕਾਕੋ ਬਾਪ।
ਸਾਧ ਸੰਗਤ ਇਹ ਉਹਦੇ ਨਾਲ ਹੀ ਬਿਲਕੁਲ ਰਲਦਾ ਮਿਲਦਾ ਉਪਦੇਸ਼ ਆ ਗਿਆ, ਜਿਹੜਾ ਆਪਾਂ ਭਾਦੋਂ ਦੇ ਮਹੀਨੇ ਦਾ ਹੁਣੇ ਸਰਵਣ ਕੀਤਾ। ਉਹ ਚ ਵੀ ਸਤਿਗੁਰਾਂ ਨੇ ਆਖਿਆ, ਭਾਈ ਇਹ ਸੰਸਾਰ ਜਿਹੜਾ ਨਾ ਆਪਣਾ ਭਰਮ ਮਿਟਾ ਦੇ, ਇਹ ਸੰਸਾਰ ਸੱਚ ਨਹੀਂ, ਇਹ ਸੁਪਨੇ ਦੀ ਨਿਆਈ ਹੈ, ਇੱਥੇ ਸਾਰਾ ਕੁਝ ਸੰਜੋਗਾਂ ਕਰਕੇ ਮਿਲਿਆ, ਮਿਲਿਆ ਤੇਰੇ ਭਲੇ ਲਈ ਹੈ, ਮਾਤਾ ਪਿਤਾ ਭੈਣ ਭਰਾ ਇਹ ਸੰਬੰਧੀ, ਇਹ ਸੰਸਾਰ ਸੰਸਾਰ ਵਿੱਚ ਤੈਨੂੰ ਗੁਰੂ ਪ੍ਰਾਪਤ ਹੋਇਆ, ਜੇ ਸੰਸਾਰ ਚ ਨਾ ਉਹਨੂੰ ਗੁਰੂ ਕਿਵੇਂ ਮਿਲ ਸਕਦਾ ਸੀ। ਇਸ ਕਰਕੇ ਸੰਸਾਰ ਛੱਡਣ ਦੀ ਲੋੜ ਨਹੀਂ, ਸੰਸਾਰ ਅੰਮ੍ਰਿਤ ਹੈ, ਕੋਈ ਜ਼ਹਿਰ ਨਹੀਂ। ਪਰ ਜੇ ਸੰਸਾਰ ਨਾਲ ਮੋਹ ਪਾ ਲੈਣਾ ਤੇ ਗੁਰੂ ਵੱਲ ਪਿੱਠ ਕਰ ਲਈ, ਫਿਰ ਤੇਰੇ ਲਈ ਇਹ ਸੰਸਾਰ ਜੰਜਾਲ ਬਣ ਜਾਏਗਾ, ਜੰਜਾਲ, ਫਿਰ ਨਹੀਂ ਤੈਨੂੰ ਇਸ ਸੰਸਾਰ ਨੇ ਨਿਕਲਣ ਦੇਣਾ। ਇਸ ਕਰਕੇ ਕਹਿੰਦੇ ਥੋੜਾ ਜਿਹਾ ਇਹ ਚੇਤੇ ਰੱਖ ਵੀ ਇਹ ਸਾਰਾ ਕੁਝ ਮੈਨੂੰ ਸੰਜੋਗਾਂ ਕਰਕੇ ਮਿਲਿਆ ਹੈ, ਇਹ ਸਾਰਾ ਪ੍ਰਮਾਤਮਾ ਨੂੰ ਮਿਲਾਉਣ ਵਿੱਚ ਸਹਾਈ ਹੋ ਸਕਦਾ। ਮਾਤਾ ਪਿਤਾ ਭੈਣ ਭਰਾ ਇਹ ਸੰਬੰਧੀ, ਇਹ ਜਿੰਨੇ ਜਾਣਕਾਰ ਨੇ, ਇਹਨਾਂ ਦੁਆਰਾ ਮੈਂ ਸੰਗਤ ਕਰ ਸਕਦਾ, ਇਹੋ ਹੀ ਸੰਗਤ ਬਣ ਸਕਦੀ ਹੈ। ਪਰ ਜੇ ਸਾਧ ਸੰਗਤ ਇਹ ਸੰਗਤ ਬਣਨ ਦੀ ਬਜਾਏ ਇੱਕ ਸੰਗਤ ਬਣ ਜਾਵੇ, ਫਿਰ ਕਹਿੰਦੇ ਇਹਨਾਂ ਨੂੰ ਮਾਤਾ ਪਿਤਾ ਤੇ ਭੈਣ ਭਰਾ ਨਾ ਜਾਣ। ਕਾ ਕੀ ਮਾਈ ਕਾ ਕੋ ਬਾਪ, ਕਹਿੰਦੇ ਫਿਰ ਕਿਹੜੀ ਮਾਂ ਤੇ ਕਿਹੜਾ ਪਿਤਾ ਹੈ।
ਨਾਮ ਤਾਰੀਖ ਝੂਠੇ ਸਭ ਸਾਕ,
ਕਹਿੰਦੇ ਭਾਈ ਇਹ ਨਾਮ ਤਰੀਕ ਹੀ ਆ ਸਾਰੀ ਸਾਕਾ ਦੀਰੀ ਜਿੰਨੀ ਵੀ ਹੈ, ਮਾਤਾ ਪਿਤਾ ਭੈਣ ਭਰਾ ਨਾਮ ਤਰੀਕ ਹੈ, ਠੀਕ ਹੈ, ਮਾਤਾ ਮਾਤਾ ਹੈ, ਪਿਤਾ ਪਿਤਾ ਭੈਣ ਭਰਾ ਨੇ। ਪਰ ਜੇ ਪ੍ਰਮਾਤਮਾ ਨੂੰ ਮਿਲਣ ਵਿੱਚ ਰੁਕਾਵਟ ਬਣਦੇ ਆ, ਤੇ ਫਿਰ ਜਾਣ ਲਾ ਭਾਈ ਇਹ ਭੈਣ ਭਰਾ ਨਹੀਂ, ਇਹ ਜਮਦੂਤ ਨੇ। ਜੇ ਪ੍ਰਮਾਤਮਾ ਨੂੰ ਮਿਲਣ ਵਿੱਚ ਸਹਾਈ ਹੋਣ ਤੇ ਫਿਰ ਇਹ ਭੈਣ ਭਰਾ ਅੰਮ੍ਰਿਤ ਦੀ ਨਿਆਈ ਤੇਰੇ ਲਈ ਕੰਮ ਕਰ ਜਾਣਗੇ। ਤੇ ਜੇ ਇਹਨਾਂ ਦੇ ਮੋਹ ਵਿੱਚ ਲੱਗ ਕੇ ਤੈਨੂੰ ਰੱਬ ਵੀ ਚੇਤੇ ਨਹੀਂ ਆਉਣਾ, ਤੇ ਸਿਰਫ ਇਹਨਾਂ ਨੂੰ ਖੁਸ਼ ਕਰਨ ਲਈ ਤੂੰ ਪਾਪ ਹੀ ਕਰਨੇ ਆ, ਫਿਰ ਇਹ ਜਾਣ ਲਈ ਵੀ ਨਾ ਮਾਤਾ ਨੇ ਸਹਾਇਤਾ ਕਰਨੀ ਉੱਥੇ ਤੇ ਨਾ ਪਿਤਾ ਨੇ, ਇਹ ਸਾਰੇ ਸਾਕ ਝੂਠੇ ਨੇ, ਨਾਮ ਤਰੀਕ, ਸਿਰਫ ਨਾਮ ਤਰੀਕ ਸੰਸਾਰ ਵਿੱਚ ਹੀ ਤੈਨੂੰ ਮਿਲੇ ਹਨ।
ਕਾਹੇ ਕਉ ਮੂਰਖ ਭਖ ਲਾਇਆ,
ਕਹਿੰਦੇ ਨੇ ਮੂਰਖਾ ਕਿਉਂ ਭਰਮ ਵਿੱਚ ਪਿਆ ਹੋਇਆ ਹੈ ਤੂੰ,
ਮਿਲ ਸੰਜੋਗ ਹੁਕਮ ਤੂੰ ਆਇਆ,
ਪਰਮੇਸ਼ਰ ਦੇ ਹੁਕਮ ਵਿੱਚ ਤੂੰ ਸੰਸਾਰ ਤੇ ਆਇਆ ਤੇ ਇਹ ਸੰਜੋਗ ਕਰਕੇ ਤੈਨੂੰ ਸਾਰਾ ਪਰਿਵਾਰ ਮਿਲਿਆ। ਪੂਰਵ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਮਹਾਰਾਜ ਦੇ ਬਚਨ ਕਹਿੰਦੇ ਪੂਰਵਲੇ ਜਨਮ ਦੇ ਸੰਜੋਗ ਕਰਕੇ ਤੈਨੂੰ ਸਾਰਾ ਪਰਿਵਾਰ ਮਿਲਿਆ, ਇਹ ਅੰਤ ਨੂੰ ਪਰਿਵਾਰ ਨੇ ਸਹਾਇਤਾ ਨਹੀਂ ਕਰਨੀ। ਇਹੋ ਜਿਹਾ ਕਾਰਜ ਕਰ ਪਰਿਵਾਰ ਦੇ ਵਿੱਚ ਰਹਿੰਦਿਆਂ, ਭਾਈ ਤੇਰੀ ਵੀ ਗੁਰੂ ਸਹਾਇਤਾ ਕਰੇ ਤੇ ਪਰਿਵਾਰ ਦੀ ਵੀ ਕਰੇ, ਅੰਤਲੇ ਸਮੇਂ ਤੇ ਸਹਾਇਤਾ ਗੁਰੂ ਨੇ ਕਰਨੀ ਤੇ ਸਾਰੇ ਪਰਿਵਾਰ ਲਈ ਇਹ ਗੁਰੂ ਸਹਾਈ ਹੋ ਜਾਵੇ। ਇਸ ਕਰਕੇ ਸਾਰੇ ਪਰਿਵਾਰ ਵਿੱਚ ਬੈਠ ਕੇ ਗੁਰੂ ਗੁਰੂ ਕਰਿਆ ਕਰ, ਸਾਰੇ ਪਰਿਵਾਰ ਨੂੰ ਗੁਰੂ ਚੇਤੇ ਆ ਜਾਵੇਗਾ, ਫਿਰ
ਰਹਾਮ
ਦੇ ਕੇ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ ਹਨ ਜੀ।
ਏਕਾ ਮਾਟੀ ਏਕਾ ਜੋਤ,
ਕਹਿੰਦੇ ਨੇ ਇੱਕੋ ਮਿੱਟੀ ਤੋਂ ਸਾਰੇ ਸਰੀਰ ਬਣੇ ਨੇ, ਕੋਈ ਧਰਮਾਂ ਦਾ ਵਖਰੇਵਾ ਪਰਮਾਤਮਾ ਦੀ ਨਜ਼ਰ ਵਿੱਚ ਨਹੀਂ। ਪੰਜ ਹੀ ਤੱਤ ਲੱਗੇ ਨੇ ਸਾਰਿਆਂ ਦੇ ਸਰੀਰ ਨੂੰ, ਭਾਵੇਂ ਸਾਧ ਸੰਗਤ ਤੋਂ ਕਿਸੇ ਧਰਮ ਵਿੱਚ ਪੈਦਾ ਹੋਇਆ, ਕਿਸੇ ਫਿਰਕੇ ਨਾਲ ਸੰਬੰਧ ਰੱਖਦਾ। ਕਹਿੰਦੇ ਮਿੱਟੀ ਤਾਂ ਸਾਰਿਆਂ ਦੀ ਇੱਕੋ ਹੀ ਹੈ, ਫਿਰ ਜੋਤ ਵੀ ਸਾਰਿਆਂ ਵਿੱਚ ਇੱਕ ਹੀ ਹੈ। ਇਹ ਨਹੀਂ ਵੀ ਕਿਸੇ ਧਰਮ ਵਾਲਿਆਂ ਦੀ ਜੋਤ ਵੱਖਰੀ ਹੈ ਤੇ ਦੂਸਰਿਆਂ ਦੀ ਵੱਖਰੀ, ਉਹਨਾਂ ਦਾ ਰੱਬ ਵੱਖਰਾ ਇਹਨਾਂ ਦਾ ਰੱਬ, ਬਿਲਕੁਲ ਨਹੀਂ। ਕਹਿੰਦੇ ਮਿੱਟੀ ਇੱਕੋ ਲੱਗੀ ਸਾਰਿਆਂ ਦੇ ਸਰੀਰਾਂ ਨੂੰ ਬਣਾਇਆ, ਜਿਸ ਪਰਮਾਤਮਾ ਨੇ ਇੱਕੋ ਥਾਂ ਤੋਂ ਮਿੱਟੀ ਲਈ ਹੈ। ਪੰਜ ਹੀ ਤੱਤ ਨੇ ਸਾਰਿਆਂ ਦੇ ਸਰੀਰਾਂ ਦੇ ਤੇ ਜੋਤ ਵੀ ਸਾਰਿਆਂ ਵਿੱਚ ਉਸੇ ਪਰਮਾਤਮਾ ਦੀ ਹੈ।
ਏਕੋ ਪਵਨ ਕਹਾ ਕੌਣ ਰੋਤ,
ਇਸ ਵਾਸਾਂ ਦੀ ਜਿਹੜੀ ਪਵਨ ਹੈ ਸਾਧ ਸੰਗਤ, ਉਹ ਵੀ ਪਰਮਾਤਮਾ ਨੇ ਇੱਕੋ ਹੀ ਸਾਰਿਆਂ ਨੂੰ ਦਿੱਤੀ ਹੈ। ਇਸ ਕਰਕੇ ਕੌਣ ਕਹਿੰਦੇ ਕਿਹਨੂੰ ਰੋਂਦਾ, ਕੋਈ ਕਿਸੇ ਨੂੰ ਨਹੀਂ ਰੋਂਦਾ। ਪਰਮਾਤਮਾ ਦੇ ਹੁਕਮ ਵਿੱਚ ਸਾਧ ਸੰਗਤ ਸੰਸਾਰ ਤੇ ਮਨੁੱਖ ਆਉਂਦਾ ਹੈ ਤੇ ਇਹ ਪਵਨ ਹਵਾ ਸਵਾਸਾਂ ਕਰਕੇ ਸਾਧ ਸੰਗਤ ਉਨੀ ਦੇਰ ਰਹਿੰਦਾ ਜਿੰਨੀ ਦੇਰ ਸਵਾਸਾਂ ਦੀ ਦਲੀ ਚੱਲਦੀ ਹੈ। ਜਦੋਂ ਪਰਮਾਤਮਾ ਸਵਾਸਾਂ ਦਾ ਸਾਧ ਸੰਗਤ ਇਹ ਆਉਣਾ ਜਾਣਾ ਬੰਦ ਕਰ ਦਿੰਦਾ, ਉਦੋਂ ਬੰਦਾ ਚਲਿਆ ਜਾਂਦਾ। ਇਸੇ ਮਿੱਟੀ ਤੋਂ ਹੀ ਤਿਆਰ ਕੀਤਾ ਸੀ, ਇਸੇ ਮਿੱਟੀ ਵਿੱਚ ਹੀ ਮਿਲ ਜਾਂਦਾ। ਇਸ ਕਰਕੇ ਕਹਿੰਦੇ ਨੇ ਕਿਸੇ ਨੂੰ ਆਪਣੇ ਮਨ ਵਿੱਚ ਵਸਾ ਕੇ ਉਹਦੇ ਨਾਲ ਮੋਹ ਕਰਦਿਆਂ ਹੋਇਆ ਰੋਣ ਦੀ ਜ਼ਰੂਰਤ ਨਹੀਂ।
ਮੇਰਾ ਮੇਰਾ ਕਰ ਬਿਲ ਲਾਹੀ,
ਪਰ ਕਹਿੰਦੇ ਕਿੱਥੇ ਹਟਦੇ ਆ ਲੋਕ, ਮੋਹ ਵਿੱਚ ਫਸੇ ਮੇਰਾ ਮੇਰਾ ਕਹਿ ਕੇ ਬੜਾ ਵਰਲਾਪ ਕਰਦੇ ਹਨ।
ਮਰਨ ਹਾਰ ਇਹ ਜੀਅਰਾ ਨਹੀਂ,
ਪਰ ਹਜ਼ੂਰ ਨੇ ਆਖਿਆ ਭਾਈ ਰੋਣਾ ਉਹਨੂੰ ਚਾਹੀਦਾ ਜਿਹੜਾ ਮਰ ਜਾਵੇ। ਇਹ ਤੇ ਜੀਵ ਮਰਨ ਵਾਲਾ ਹੀ ਨਹੀਂ, ਆਤਮਾ ਤੇ ਕਦੇ ਮਰਦੀ ਨਹੀਂ ਤੇ ਨਿੱਜ ਸਰੂਪ ਅਸਲ ਸਰੂਪ ਤੇਰਾ ਆਤਮਾ ਹੈ। ਸਰੀਰ ਨੂੰ ਆਪਣਾ ਰੂਪ ਨਾ ਜਾਣ, ਸਰੀਰ ਤਾਂ ਰਹਿਣਾ ਹੀ ਨਹੀਂ, ਇੱਥੋਂ ਮਿਲਿਆ ਸੀ ਇੱਥੇ ਰਹਿ ਜਾਣਾ। ਇਸ ਕਰਕੇ ਸਰੀਰ ਨਹੀਂ ਤੂੰ, ਸਰੀਰ ਕਿਸੇ ਕਾਰਜ ਵਾਸਤੇ ਤੈਨੂੰ ਮਿਲਿਆ ਸੀ, ਕਿਸੇ ਥਾਂ ਤੇ ਅੱਪੜਨ ਲਈ ਮਿਲਿਆ ਸੀ ਸਰੀਰ। ਸਰੀਰ ਸਵਾਰੀ ਹੈ ਆਤਮਾ ਦੀ, ਸਰੀਰ ਸਾਧ ਸੰਗਤ ਮਨ ਨੇ ਸਰੀਰ ਵਿੱਚ ਨਿਵਾਸ ਕਰਨਾ ਤੇ ਮਨ ਨੂੰ ਆਪਾਂ ਕਿਸੇ ਟਿਕਾਣੇ ਲਾਉਣਾ, ਇਸ ਕਰਕੇ ਸਰੀਰ ਮਿਲਿਆ ਸੀ। ਇਸ ਕਰਕੇ ਕਹਿੰਦੇ ਸਰੀਰ ਦੇ ਬਿਨਸਨ ਦਾ ਨਾ ਸੋਗ ਕਰ, ਕਿਉਂਕਿ ਤੇਰੀ ਜਿੰਦ ਤਾਂ ਮਰਨ ਵਾਲੀ ਹੈ ਹੀ ਨਹੀਂ, ਆਤਮਾ ਨੇ ਕਦੇ ਮਰਨਾ ਨਹੀਂ, ਤੇਰਾ ਅਸਲ ਸਰੂਪ ਆਤਮਾ ਹੈ, ਉਸ ਆਪਣੇ ਅਸਲ ਸਰੂਪ ਦੀ ਪਛਾਣ ਕਰ, ਇਸ ਕਰਕੇ ਤੈਨੂੰ ਫਿਰ ਦੁੱਖ ਨਾ ਲੱਗੇਗਾ।
ਬਹੁ ਨਾਨਕ ਗੁਰ ਖੋਲੇ ਕਪਾਟ,
ਇਹਨਾਂ ਉੱਤੇ ਮਹਾਰਾਜ ਨੇ ਕਿਰਪਾ ਕੀਤੀ, ਕਹਿੰਦੇ ਉਹਨਾਂ ਦੇ ਕਵਾੜ ਖੋਲ ਦਿੱਤੇ ਹਨ, ਸਤਿਗੁਰੂ ਜੀ ਨੇ ਗਿਆਨ ਬਖਸ਼ ਦਿੱਤਾ।
ਮੁਗਧ ਭਏ ਬਿਨਸੇ ਭ੍ਰਮ ਥਾਟ,
ਜਿਹਨਾਂ ਦਾ ਭਰਮ ਸਾਧ ਸੰਗਤ ਨਿਕਲ ਗਿਆ ਉਹ ਮੁਕਤੀ ਨੇ। ਉਹ ਭਰਮ ਦਾ ਹੀ ਸਾਧ ਸੰਗਤ ਉਪਦੇਸ਼ ਆਇਆ ਭਾਦੋ ਦੀ ਪੌੜੀ ਵਿੱਚ ਵੀ, ਉਸ ਮਹੀਨੇ ਦੀ ਜਿਹੜੀ ਆਪਾਂ ਸਰਵਣ ਕੀਤੀ ਅੱਜ ਸੰਗਰਾਂਦ ਕਰਕੇ, ਤੇ ਇਵੇਂ ਸ਼ਬਦ ਸਾਧ ਸੰਗਤ ਅਖੀਰ ਇੱਥੇ ਹੀ ਸਮਾਪਤ ਹੋਇਆ। ਕਹਿੰਦੇ ਮੁਕਤ ਭਏ ਬਿਨਸੇ ਭ੍ਰਮ ਥਾਟ, ਜਿਹਨਾਂ ਦਾ ਭਰਮ ਬਿਨਸ ਗਿਆ, ਜਿਹਨਾਂ ਦਾ ਭਰਮ ਨਿਕਲ ਗਿਆ ਉਹ ਮੁਕਤੀ ਨੇ। ਜਿਹਨਾਂ ਨੂੰ ਸਾਧ ਸੰਗਤ ਆਸਰਾ ਹੀ ਗੁਰੂ ਦਾ, ਫਿਰ ਗੁਰੂ ਉਹਨਾਂ ਨੂੰ ਡੁੱਬਣ ਥੋੜੋ ਦੇਵੇਗਾ। ਜਿਹੜਾ ਭਰਮ ਵਿੱਚ ਹੈ ਉਹ ਹੋਰ ਥਾਵਾਂ ਤੇ ਜਾਵੇਗਾ, ਤੇ ਜਿਹੜਾ ਹੋਰ ਥਾਵਾਂ ਤੇ ਤੁਰਿਆ ਫਿਰਦਾ ਉਹਨੂੰ ਬਚਾਉਣਾ ਕਿਸੇ ਨੇ ਨਹੀਂ, ਕਿਉਂਕਿ ਉਹਨੂੰ ਤੇ ਆਸਰਾ ਹੀ ਕਈ ਹੈ। ਜਿਹਨੂੰ ਸਿਰਫ ਇੱਕ ਆਸਰਾ ਹੈ ਗੁਰੂ ਦਾ ਹੀ, ਉਹਨੂੰ ਹੋਰ ਫਿਰ ਭਰਮ ਵਿੱਚ ਹੋਣਾ ਹੀ ਨਹੀਂ ਚਾਹੀਦਾ ਮਨ ਵਿੱਚ, ਵੀ ਹੋਰ ਵੀ ਕਿਤੇ ਜਾਵਾਂ ਉੱਥੋਂ ਮੈਨੂੰ ਆਤਮ ਗਿਆਨ ਹੋ ਜਾਵੇਗਾ, ਹੋਰ ਕਿਤੇ ਜਾ ਕੇ ਸਾਧ ਸੰਗਤ ਮੱਥੇ ਟੇਕਣੇ ਚੌਰਾਂ ਕਰਨੀਆਂ, ਉਹਦੇ ਨਾਲ ਕੀ ਬ੍ਰਹਮ ਗਿਆਨ ਆ ਜਾਏਗਾ। ਜਿਹਨੇ ਆਪਣੇ ਗੁਰੂ ਨੂੰ ਤਿਆਗ ਦਿੱਤਾ ਜਿੱਥੇ ਮਰਜ਼ੀ ਤੁਰਿਆ ਫਿਰੇ, ਹਾਂ ਦੁਨਿਆਵੀ ਗਿਆਨ ਚ ਵਾਧਾ ਹੋ ਜਾਵੇਗਾ, ਲੋਕ ਭਰਮ ਚ ਪੈ ਜਾਣਗੇ ਉਹਦੇ ਵੱਲੇ ਵੇਖ ਕੇ, ਹੋਰ ਵੀ ਕਈ ਵਿਗੜਤਾ ਭਾਵੇਂ ਜਾਣ, ਸੁਧਰੇਗਾ ਸਾਧ ਸੰਗਤ, ਉਹ ਆਪ ਵੀ ਨਾ ਹੋਰ ਕਿਸੇ ਨੂੰ ਤਕੀ ਸਵਾਰ ਦੇਵੇਗਾ। ਸਿਰਫ ਇੱਕ ਗੁਰੂ ਦੇ ਚਰਨਾਂ ਵਿੱਚ ਜਿਹੜਾ ਨਮਸਕਾਰ ਕਰਨ ਵਾਲਾ, ਉਹਦੇ ਮਨ ਚ ਸਾਧ ਸੰਗਤ ਫਿਰ ਭਰਮ ਨਹੀਂ ਹੋਣਾ ਚਾਹੀਦਾ ਵੀ ਮੈਂ ਹੋਰ ਵੀ ਕਿਤੇ ਜਾਣਾ, ਕਿਤੇ ਨਹੀਂ ਉਹਨੂੰ ਜਾਣ ਦੀ ਲੋੜ ਗੁਰੂ ਦਾ ਦਰ ਛੱਡ ਕੇ। ਹਾਂ ਬਾਕੀ ਸਭ ਥਾਵਾਂ ਦਾ ਸਤਿਕਾਰ ਜ਼ਰੂਰ ਕਰੇ, ਇਹ ਨਹੀਂ ਵੀ ਸਾਡੇ ਗੁਰੂ ਸਾਹਿਬ ਦਾ ਇਹ ਸਥਾਨ ਤੇ ਇਹਦਾ ਹੀ ਅਸੀਂ ਸਤਿਕਾਰ ਕਰਨਾ। ਹਰੇਕ ਉਹ ਪਵਿੱਤਰ ਸਥਾਨ ਜਿੱਥੇ ਜਾ ਕੇ ਰੱਬ ਦਾ ਚੇਤਾ ਆ ਜਾਵੇ, ਆਪਾਂ ਨੂੰ ਉਹਦਾ ਸਤਿਕਾਰ ਕਰਨਾ ਚਾਹੀਦਾ, ਅਦਬ ਰੱਖਣਾ ਚਾਹੀਦਾ ਉਸ ਸਥਾਨ ਦਾ। ਬਹੁਤ ਸਾਧ ਸੰਗਤ ਧਰਮੀ ਲੋਕ ਇਸ ਸੰਸਾਰ ਤੇ ਆਏ, ਆਪੋ ਵਿੱਚ ਦੀ ਉਹਨਾਂ ਦੀਆਂ ਜੰਗਾਂ ਵੀ ਹੋਈਆਂ, ਪਰ ਸਾਧ ਸੰਗਤ ਧਰਮ ਸਥਾਨਾਂ ਨੂੰ ਨਹੀਂ ਸੀ ਕਦੀ ਕਿਸੇ ਨੇ ਢਾਇਆ, ਕਿਸੇ ਦੂਸਰੇ ਦੇ ਜਿੱਤ ਲੈਣ ਤੋਂ ਬਾਅਦ ਵੀ ਕਿਸੇ ਦੂਸਰੇ ਧਰਮ ਦੇ ਧਰਮ ਸਥਾਨ ਨੂੰ ਨਹੀਂ ਸੀ ਸਾਧ ਸੰਗਤ ਲੋਕ ਢਾਉਂਦੇ। ਬਹੁਤ ਉੱਚਾ ਲੋਕਾਂ ਦਾ ਜੀਵਨ ਸੀ ਲੜਨ ਤੋਂ ਬਾਅਦ ਵੀ, ਉਹ ਕਹਿੰਦੇ ਸੀ ਇਹ ਤੇ ਭਾਈ ਖੁਦਾ ਦਾ ਘਰ ਹੈ, ਇਹਨੂੰ ਕੀ ਕਰਨ ਨੂੰ ਢਾਉਣਾ। ਇਸ ਥਾਂ ਨੂੰ ਵੇਖ ਕੇ ਤੇ ਪਰਮਾਤਮਾ ਚੇਤੇ ਆ ਜਾਂਦਾ, ਇਸ ਕਰਕੇ ਸਤਿਕਾਰ ਹਰੇਕ ਦੇ ਧਰਮ ਸਥਾਨ ਦਾ, ਕਿਉਂਕਿ ਧਰਮ ਸਥਾਨ ਧਰਮ ਚੇਤੇ ਕਰਵਾਉਣ ਲਈ, ਧਰਮ ਦ੍ਰਿੜ ਕਰਵਾਉਣ ਵਾਸਤੇ ਆ। ਧਰਮ ਸਥਾਨ ਹਰੇਕ ਧਰਮ ਨੇ ਤਾਂ ਹੀ ਬਣਾਇਆ ਸਾਨੂੰ ਧਰਮ ਚੇਤੇ ਆ ਜਾਏ, ਤੇ ਧਰਮ ਸਾਧ ਸੰਗਤ ਪ੍ਰੇਮ ਕਰਨਾ ਹੀ ਸਿਖਾਉਂਦਾ। ਇਸ ਕਰਕੇ ਕਿਸੇ ਦੇ ਧਰਮ ਗ੍ਰੰਥ ਦਾ, ਕਿਸੇ ਦੇ ਧਰਮ ਸਥਾਨ ਦਾ ਕਦੇ ਵੀ ਨਿਰਾਦਰ ਨਹੀਂ ਕਰਨਾ ਚਾਹੀਦਾ। ਪਰ ਗੁਰੂ ਕਾ ਸਿੱਖ ਆਪਣੇ ਧਰਮ ਵਿੱਚੋਂ ਬਾਹਰ ਨਾ ਸਾਧ ਸੰਗਤ ਜਾਵੇ। ਗੁਰੂ ਕਾ ਸਿੱਖ ਆਪਣੇ ਧਰਮ ਸਥਾਨ ਨੂੰ, ਆਪਣੇ ਗੁਰੂ ਨੂੰ ਛੱਡ ਕੇ ਜੇ ਹੋਰ ਥਾਵਾਂ ਤੇ ਜਾਂਦਾ ਤੇ ਫਿਰ ਭਰਮ ਵਿੱਚ ਹੈ, ਫਿਰ ਸਾਧ ਸੰਗਤ ਤੋਂ ਮੁਕਤ ਨਹੀਂ। ਪਰ ਪੰਜਵੇਂ ਪਾਤਸ਼ਾਹੀ ਦੇ ਬਚਨ ਕਹਿੰਦੇ ਨੇ ਜਿਹਦਾ ਭਰਮ ਨਿਕਲ ਗਿਆ ਉਹ ਸਾਧ ਸੰਗਤ ਬਿਰਸੇ ਭਰਮ ਥਾਟ, ਮੁਕਤ ਭਏ ਬਿਰਸੇ ਭਰਮ ਥਾਟ। ਉਹ ਮੁਕਤੀ ਹੈ ਜਿਹਦਾ ਭਰਮ ਦੂਰ ਹੋ ਗਿਆ, ਜਿਹਨੂੰ ਸਿਰਫ ਗੁਰੂ ਸਾਹਿਬ ਦਾ ਆਸਰਾ, ਗੁਰੂ ਤੇ ਭਰੋਸਾ, ਯਕੀਨ ਹੈ ਉਹ ਸਾਧ ਸੰਗਤ ਮੁਕਤੀ ਹੋਵੇਗਾ। ਉਹ ਇਹ ਨਾ ਜਾਣੇ ਪਰ ਮੈਨੂੰ ਮੁਕਤੀ ਵਾਲਾ ਅਜੇ ਕੋਈ ਆਨੰਦ ਤਾਂ ਆਉਣਾ ਸ਼ੁਰੂ ਨਹੀਂ ਹੋਇਆ, ਕੋਈ ਅੰਤਰ ਜਾਮਤਾ ਨਹੀਂ ਆਈ, ਕੋਈ ਅਜੇ ਮੈਨੂੰ ਆਪਣੇ ਅੰਦਰ ਚਾਨਣ ਨਹੀਂ ਦਿਸਦਾ। ਨਹੀਂ ਨਹੀਂ, ਜੇ ਆਸਰਾ ਗੁਰੂ ਦਾ ਤੇ ਫਿਰ ਮਨ ਚ ਭਰਮ ਨਹੀਂ ਨਾ ਤੇ ਫਿਰ ਸਾਧ ਸੰਗਤ ਬਚਾ ਗੁਰੂ ਦੇਵੇਗਾ। ਗੁਰ ਰੱਖਣ ਵਾਲਾ ਹੈ ਤੇ ਕਹਿੰਦੇ ਤੂੰ ਗੁਰੂ ਤੇ ਡੋਰੀ ਛੱਡ ਦੇ, ਉਹ ਤੈਨੂੰ ਡੁੱਬਣ ਨਹੀਂ ਦਿੰਦਾ, ਫਿਰ ਉਹ ਤੈਨੂੰ ਜਰੂਰ ਬਚਾਵੇਗਾ, ਫਿਰ ਤੂੰ ਮੁਕਤੀ ਹੈ। ਪਰ ਮਨ ਵਿੱਚ ਭਰਮ ਨਾ ਰਹੇ ਤਾਂ
ਗੌੜੀ ਮਹੱਲਾ ਪੰਜਵਾਂ, ਵੱਡੇ ਵੱਡੇ ਜੋ ਦੀਸਾ ਲੋਕ।
ਅਗਲੇ ਸ਼ਬਦ ਵਿੱਚ ਪੰਜਵੇਂ ਪਾਤਸ਼ਾਹ ਕਿਰਪਾ ਕਰਦੇ, ਕਹਿੰਦੇ ਜਿਹੜੇ ਵੱਡੇ ਵੱਡੇ ਲੋਕ ਆਪਾਂ ਨੂੰ ਦਿਸਦੇ ਆ, ਕਿਉਂਕਿ ਵੱਡਿਆਂ ਨੂੰ ਵੇਖ ਕੇ ਬੰਦਾ ਵੱਡਾ ਬਣਨ ਦਾ ਯਤਨ ਕਰਦਾ, ਕਹਿੰਦੇ ਥੋੜਾ ਜਿਹਾ ਵੱਡਿਆਂ ਦੀ ਅੰਦਰਲੀ ਹਾਲਤ ਵੀ ਤੁਹਾਨੂੰ ਦੱਸਦੇ ਆ ਵੀ ਨਾਲ ਚੇਤੇ ਰੱਖਿਓ ਜੀ।
ਤਿੰਨ ਕੋ ਵਿਆਪੈ ਚਿੰਤਾ ਰੋਗ,
ਕਹਿੰਦੇ ਜਿਹੜੇ ਬਹੁਤੇ ਵੱਡੇ ਨੇ ਉਹਨਾਂ ਨੂੰ ਚਿੰਤਾ ਵੀ ਬਹੁਤੀ ਵੱਡੀ ਹੁੰਦੀ ਹੈ। ਬਹੁਤ ਵੱਡੇ ਵੱਡੇ ਕਾਰੋਬਾਰੀ ਬੰਦੇ ਸਾਧ ਸੰਗਤ ਮੈਂਟਲੀ ਅਪਸੈਟ ਹੋਣ ਤੋਂ ਬਾਅਦ ਪਾਗਲ ਖਾਨਿਆਂ ਵਿੱਚ ਆਪਾਂ ਅੱਖੀ ਵੇਖੇ ਆਪ ਜਾਂਦੇ, ਬਹੁਤ ਵੱਡੇ ਵੱਡੇ ਕਾਰੋਬਾਰੀ। ਜਿੰਨਾ ਵੱਡਾ ਬੰਦਾ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਬਚਨ ਕਹਿੰਦੇ ਉਹਨੂੰ ਚਿੰਤਾ ਵੀ ਉਨੀ ਵੱਡੀ ਹੈ। ਉਵੇਂ ਤਾਂ ਸਾਧ ਸੰਗਤ ਸਮਝਣ ਵਾਸਤੇ ਸਾਖੀਆਂ ਸਤ ਪੁਰਸ਼ਾਂ ਨੇ ਸੁਣਾਈਆਂ ਵੀ ਕੋਈ ਗਰੀਬ ਆਦਮੀ ਸੀ ਕਿਸੇ ਅਮੀਰ ਦੇ ਗੁਆਂਢ ਵਿੱਚ ਰਹਿੰਦਾ, ਤੇ ਅਮੀਰ ਨੂੰ ਤੇ ਸਾਧ ਸੰਗਤ ਸੌਣ ਵਾਸਤੇ ਗੋਲੀ ਖਾਣੀ ਪੈਣੀ, ਕਦੀ ਟੀਕਾ ਲਵਾਉਣਾ ਪੈਣਾ, ਨੀਂਦ ਹੀ ਨਹੀਂ ਆਉਂਦੀ। ਕਹਿੰਦੇ ਜਾਰਜ ਪੰਚਮ ਨੂੰ ਨੀਂਦ ਹੀ ਨਹੀਂ ਸੀ ਆਉਂਦੀ ਸੰਸਾਰ ਦੇ ਦੂਸਰੇ ਜੰਗ ਵੇਲੇ, ਆ ਹੁਣੀ ਹੋ ਕੇ ਹਟਿਆ, ਕੋਈ ਬਹੁਤ ਪੁਰਾਣੀ ਗੱਲ ਨਹੀਂ, ਕਿੰਨੀਆਂ ਉਹਦੀਆਂ ਫੌਜਾਂ ਸੀ, ਕਿੰਨਾ ਹੁਕਮ ਚੱਲਦਾ, ਪਰ ਨੀਂਦ ਵਾਸਤੇ ਸਾਧ ਸੰਗਤ ਨੂੰ ਇੰਜੈਕਸ਼ਨ ਲਵਾਉਣਾ ਪੈਂਦਾ ਸੀ, ਸੌਂ ਨਹੀਂ ਸੀ ਸਕਦਾ, ਇੰਨੀ ਚਿੰਤਾ। ਅਮੀਰ ਨੂੰ ਤਾਂ ਨੀਂਦ ਨਹੀਂ ਆਉਣੀ, ਤੇ ਨਾਲ ਜਿਹੜਾ ਸਾਧ ਸੰਗਤ ਬਿਲਕੁਲ ਕੋਲ ਰਹਿੰਦਾ ਉਹਨੇ ਬੇਫਿਕਰ ਹੋ ਕੇ ਵਿਹੜੇ ਚ ਮੰਜਾ ਡਾ ਕੇ ਸੌਣਾ, ਐਂ ਰੱਜ ਕੇ। ਤੇ ਅਖੀਰ ਉਹਨੇ ਇੱਕ ਦਿਨ ਕਿਸੇ ਨੂੰ ਸਾਧ ਸੰਗਤ ਆਪਣੇ ਦਿਲ ਦੀ ਗੱਲ ਦੱਸੀ, ਕਹਿੰਦੇ ਵੀ ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਸਾਰੀ ਰਾਤ ਚੱਕਰ ਕੱਢਦਾ ਰਹਿੰਦਾ ਤੇ ਮੇਰਾ ਗਵਾਂਢੀ ਪੈਸਾ ਉਹਦੇ ਪੱਲੇ ਕੋਈ ਨਹੀਂ, ਕੱਪੜੇ ਪਾਟੇ ਹੁੰਦੇ ਪਰ ਸੌਂਦਾ ਐਨ ਸਾਰੀ ਰਾਤ ਇਹ ਕੀ ਗੱਲ ਹੈ। ਉਹ ਕਹਿੰਦੇ ਇਹ ਤਾਂ ਵੱਡੀ ਗੱਲ ਹੀ ਨੀ, ਉਹਦੀ ਵੀ ਨੀਂਦ ਹਰਾਮ ਕਰ ਦਿੰਦੇ ਆਪਾਂ, ਇਹ ਬਹੁਤ ਜ਼ਿਆਦਾ ਵੱਡਾ ਨਹੀਂ ਕੰਮ। ਉਹ ਕਹਿੰਦਾ ਕਿਵੇਂ? ਉਹ ਕਹਿੰਦੇ ਵੀ ਤੂੰ ਐਂ ਕਰ, 99 ਰੁਪਈਏ ਉਹਦੇ ਘਰੇ ਸੁੱਟ ਦੇ, 100 ਨਾ ਪੂਰਾ ਸੁੱਟੇ ਤੇ ਫਿਰ ਵੇਖੀ ਭਲਾ ਸੌਂਦਾ। ਉਹ ਸਾਧ ਸੰਗਤ ਕੰਧ ਉੱਪਰੋਂ ਦੀ 99 ਰੁਪਈਏ ਉਹਦੇ ਵਿਹੜੇ ਚ ਸੁੱਟ ਦਿੱਤੇ, ਗਰੀਬ ਦੇ ਬੜਾ ਖੁਸ਼ ਦਿਨੇ ਉੱਠਿਆ, ਸਾਰੇ ਇਕੱਠੇ ਕਰ ਲਏ, 5, 7, 10 ਵਾਰੀ ਗਿਣੇ ਤੇ 99 ਹੀ ਆ, 100 ਨੀ ਪੂਰਾ ਹੁੰਦਾ। ਕਹਿੰਦਾ ਹੋਣਾ ਤੇ 100 ਚਾਹੀਦਾ ਸੀ, ਵੀ 100 ਦੀ ਗਿਣਤੀ ਪੂਰੀ ਆ, ਇੱਕ ਕਿੱਥੇ ਗਵਾਚ ਗਿਆ, ਸਾਰਾ ਵਿਹੜਾ ਫੋਲ ਮਾਰਿਆ, ਇੱਕ ਨੀ ਲੱਭਾ। ਅਖੀਰ ਇੱਕ ਨੂੰ ਇਕੱਠਾ ਕਰਨ ਵਾਸਤੇ ਸਾਧ ਸੰਗਤ ਫਿਰ ਉਸ ਦਿਨ ਉਹਨੇ ਕੰਮ ਵੀ ਪਹਿਲਾਂ ਨਾਲੋਂ ਦੂਣਾ ਕੀਤਾ ਵੀ ਇੱਕ ਜਮ੍ਹਾਂ ਕਰਨਾ, ਕਿਉਂਕਿ ਪਹਿਲਾਂ ਤਾਂ ਉਹਨਾਂ ਕੀ ਕਰਦਾ ਸੀ ਜਿੰਨੇ ਦੀ ਰਾਤ ਨੂੰ ਰੋਟੀ ਪੱਕ ਜਾਂਦੀ ਹੈ। ਹੁਣ ਕਹਿੰਦਾ 4 ਘੰਟੇ ਵੱਧ ਲਾਉਣੇ ਆ, ਕੋਈ ਅੱਜ ਥੋੜੇ ਜੇ ਬਚਾ ਲੈਣੇ, ਥੋੜੇ ਜੇ ਕੱਲ ਨੂੰ ਬਚਾਵਾਂਗਾ, ਉਹ 100 ਪੂਰਾ ਕਰਕੇ ਰੱਖ ਲੈਣਾ, ਮੇਰੇ ਕੰਮ ਆਵੇਗਾ ਕਿਤੇ। ਬਸ ਐਸਾ ਕਹਿੰਦੇ 99 ਦੇ ਚੱਕਰ ਚ ਸਾਧ ਸੰਗਤ ਫਸਿਆ, 100 ਪੂਰਾ ਹੋਇਆ ਹੀ ਨਹੀਂ। ਹੁਣ ਜਿੱਥੇ ਰਾਤ ਰੱਜ ਕੇ ਸੌਂਦਾ ਸੀ ਉੱਥੇ ਅੱਧੀ ਰਾਤ ਤਾਂ ਕੰਮ ਤੋਂ ਆਉਂਦਾ ਹੈ, ਤੇ ਬਾਕੀ ਅੱਧੀ ਰਾਤ ਇਹੀ ਫਿਕਰ ਸਤਾਉਂਦਾ ਰਹਿੰਦਾ ਵੀ ਥੋੜਾ ਜਿਹਾ ਹੋਰ ਸਵਖ ਤੇ ਉੱਠ ਕੇ ਜਾਣਾ, 100 ਪੂਰਾ ਕਰਨਾ। ਕਹਿੰਦੇ ਲੈ ਪੈ ਗਿਆ ਤੇਰੇ ਵਾਲੇ ਚੱਕਰ ਚ। ਪੰਜਵੇਂ ਪਾਤਸ਼ਾਹ ਦਾ ਬਚਨ ਕਹਿੰਦੇ ਵੱਡੇ ਵੱਡੇ ਜੋ ਦਿਸੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ। ਕਿਸੇ ਨੂੰ ਵੱਡਾ ਵੇਖ ਕੇ ਸਾਧ ਸੰਗਤ ਕੋਈ ਈਰਖਾ ਨਹੀਂ ਕਰਨੀ ਚਾਹੀਦੀ। ਹਾਂ, ਵੱਡਾ ਉਹ ਪਰਮਾਤਮਾ ਦਾ ਹੀ ਵੱਡਾ ਕੀਤਾ ਵੱਡਾ ਹੈ, ਪਰ ਜੇ ਪਰਮਾਤਮਾ ਨੂੰ ਚੇਤੇ ਰੱਖੇ ਤੇ ਚਿੰਤਾ ਨਹੀਂ ਲੱਗੇਗੀ। ਜੇ ਪਰਮਾਤਮਾ ਭੁੱਲ ਗਿਆ ਤੇ ਭਾਵੇਂ ਕਿੱਡਾ ਵੱਡਾ, ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਫਿਰ ਵੱਡੇ ਤੋਂ ਵੱਡੇ ਨੂੰ ਵੀ ਵੇਖ ਲੈ, ਚਿੰਤਾ ਵਿੱਚ ਫਸਿਆ ਹੋਇਆ ਹੈ ਉਹ ਤਾਂ।
ਕੌਣ ਵੱਡਾ ਮਾਇਆ ਵਡਿਆਈ?
ਤੇ ਫਿਰ ਪ੍ਰਸ਼ਨ ਕੀਤਾ, ਕਹਿੰਦੇ ਕੌਣ ਵੱਡਾ ਭਾਈ ਸੰਸਾਰ ਤੇ ਜਿਹਦੇ ਕੋਲੇ ਮਾਇਆ ਬਹੁਤੀ ਹੈ, ਮਾਇਆ ਕਰਕੇ ਵਡਿਆਈ ਉਹਦੀ, ਇਹ ਸਾਰੀ ਵੱਡੀ ਵੱਡਾਪੁਣਾ ਜਿਹੜਾ ਮਾਇਆ ਦੀ ਵਡਿਆਈ ਕਰਕੇ ਹੈ, ਇਹ ਸਵਾਲ ਹੈ। ਜਗਿਆਸੂ ਮੁਖ ਤੋਂ ਮਹਾਰਾਜ ਨੇ ਸਾਧ ਸੰਗਤ ਤੇ ਸਵਾਲ ਹੀ ਪਹਿਲਾਂ ਕੀਤਾ ਹੈ ਵੀ ਵੱਡਾ ਕਿਉਂ ਹੈ, ਲੋਕ ਇਹਨੂੰ ਵੱਡਾ ਕਿਉਂ ਕਹਿੰਦੇ ਹੈ? ਮਾਇਆ ਜਾਤੀ ਤਾਂ ਹੀ ਹੈ ਨਾ ਵੱਡਾ, ਪਰ ਮਾਇਆ ਕਰਕੇ ਇਹ ਵਡਿਆਈ ਹੈ। ਪਰਮੇਸ਼ਰ ਦੀਆਂ ਨਜ਼ਰਾਂ ਵਿੱਚ ਕੌਣ ਵੱਡਾ ਜਿਹਦੇ ਕੋਲੇ ਮਾਇਆ ਜ਼ਿਆਦੀ ਹੈ? ਜਵਾਬ ਅਗਲੀ ਪੰਕਤੀ ਚ ਦਿੰਦੇ ਹਨ,
ਸੋ ਵੱਡਾ ਜਿਨ ਰਾਮ ਲਿਵ ਲਾਈ।
ਮਹਾਰਾਜ ਕਹਿੰਦੇ ਬਿਲਕੁਲ ਨਹੀਂ, ਮਾਇਆ ਦੀ ਵਡਿਆਈ ਕਰਕੇ ਗੁਰੂ ਦੀਆਂ ਨਜ਼ਰਾਂ ਵਿੱਚ ਕੋਈ ਵੱਡਾ ਨਹੀਂ ਹੋ ਸਕਦਾ। ਸੋ ਵੱਡਾ ਜਿਨ ਰਾਮ ਲਿਵ ਲਾਈ, ਵੱਡਾ ਉਹ ਹੈ ਜਿਹੜਾ ਪਰਮੇਸ਼ਰ ਨਾਲ ਲਿਵ ਲਾ ਕੇ ਰੱਖਦਾ, ਉਹ ਵੱਡਾ ਹੈ, ਉਹ ਨਿਸ਼ਚਿੰਤ ਹੈ। ਉਵੇਂ ਦੁਨਿਆਵੀ ਤੌਰ ਤੇ ਜੇ ਕੋਈ ਵੱਡਾ ਹੈ ਉਹਨੂੰ ਤਾਂ ਚਿੰਤਾ ਹੀ ਨਹੀਂ ਛੱਡਦੀ ਹੈ। ਰਾਮ ਦੇ ਕੇ ਕਿਰਪਾ ਕਰਦੇ ਹਨ ਜੀ।
ਭੂਮੀਆਂ ਭੂਮ ਉਪਰ ਨੇ ਤੇ ਲੁਜੈ,
ਕਹਿੰਦੇ ਨੇ ਜਿਹੜਾ ਸਾਧ ਸੰਗਤ ਜਗੀਰਦਾਰ ਹੈ ਉਹ ਆਪਣੀ ਜ਼ਮੀਨ ਦਾ ਮਾਣ ਕਰਦਾ ਤੇ ਉਸੇ ਨੂੰ ਵਧਾਉਣ ਵਿੱਚ ਸਾਰੀ ਉਮਰ ਬਤੀਤ ਕਰ ਦਿੰਦਾ ਹੈ।
ਛੋੜ ਚੱਲੇ ਤ੍ਰਿਸ਼ਨਾ ਨਹੀਂ ਬੁਝੈ,
ਵਧਾਉਂਦਾ ਵਧਾਉਂਦਾ ਸੰਸਾਰ ਤੋਂ ਸਾਧ ਸੰਗਤ ਆਪ ਤੁਰ ਜਾਂਦਾ ਹੈ, ਤ੍ਰਿਸ਼ਨਾ ਨਹੀਂ ਉਹਦੀ ਮਿਟਦੀ ਹੈ।
ਕਹੋ ਨਾਨਕੇ ਤਤ ਵਿਚਾਰਾ,
ਹਜ਼ੂਰ ਕਹਿੰਦੇ ਇਸ ਤਤ ਦੀ ਵਿਚਾਰ ਕਰ ਲਓ ਚੰਗੀ ਤਰ੍ਹਾਂ। ਭਾਈ ਚਿੰਤਾ ਜਿਹੜੀ ਹੈ ਇਹ ਸਿਰਫ ਦੁਨਿਆਵੀ ਤੌਰ ਤੇ ਵੱਡਾ ਹੋਣ ਕਰਕੇ ਨਹੀਂ ਲੱਥਦੀ। ਜਿਹੜਾ ਜ਼ਮੀਨ ਵਾਲਾ ਉਹ ਜ਼ਮੀਨ ਨੂੰ ਵਧਾਉਣ ਚ ਲੱਗਾ ਰਹਿੰਦਾ, ਦੂਜਾ ਕਾਰੋਬਾਰੀ ਬੰਦਾ ਕਾਰੋਬਾਰ ਨੂੰ ਵਧਾਉਂਦਾ, ਕੋਈ ਪਾਪ ਨਹੀਂ ਪਰ ਰੱਬ ਨੂੰ ਚੇਤੇ ਰੱਖੇ ਤਾਂ। ਪਰ ਕਹਿੰਦੇ ਜੇ ਪਰਮੇਸ਼ਰ ਭੁੱਲ ਗਿਆ ਤੇ ਬਸ ਉਹਨੂੰ ਕੰਮ ਵਧਾਉਣ ਦੇ, ਭਾਈ ਕੰਮ ਹੋਰ ਵੱਧ ਜਾਵੇ ਹੋਰ ਵੱਧ ਜਾਵੇ, ਇਹ ਤਾਂ ਚਿੰਤਾ ਲੱਗੀ ਰਹੇਗੀ, ਪਰਮੇਸ਼ਰ ਚੇਤੇ ਨਹੀਂ ਆਉਣਾ। ਇਸ ਕਰਕੇ ਕਹਿੰਦੇ ਨੇ ਵਡਿਆਈ ਪਰਮਾਤਮਾ ਦੇ ਨਾਮ ਜਪਣ ਵਿੱਚ ਹੈ। ਇਸ ਤੱਤ ਦੀ ਵਿਚਾਰ ਕਰੋ, ਕਹੋ ਨਾਨਕ ਇਹੋ ਤੱਤ ਵਿਚਾਰਾ। ਕਹਿੰਦੇ ਤੱਤ ਦੀ ਵਿਚਾਰ ਜਿਹੜੀ ਉਹ ਅਸੀਂ ਤੁਹਾਨੂੰ ਦੱਸ ਦਿੱਤੀ ਹੈ।
ਬਿਨ ਹਰ ਭਜਨ ਨਹੀਂ ਛੁਟਕਾਰਾ,
ਬਿਨ ਹਰ ਭਜਨ ਨਹੀਂ ਛੁਟਕਾਰਾ, ਇਹ ਚੇਤੇ ਰੱਖਣਾ ਬਸ ਆਪਾਂ। ਮਹਾਰਾਜ ਕਹਿੰਦੇ ਨੇ ਭਾਈ ਬਿਨਾਂ ਹਰੀ ਦਾ ਭਜਨ ਕੀਤੇ ਤੋਂ ਛੁਟਕਾਰਾ ਹੋਣਾ ਹੀ ਨਹੀਂ। ਜਿੱਦਾਂ ਮਰਜ਼ੀ ਵੱਡਾ ਹੋਵੇ ਬੰਦਾ, ਜਿੰਨਾ ਮਰਜ਼ੀ ਵੱਡਾ ਬਣਿਆ ਫਿਰਦਾ, ਬਿਨਾਂ ਪ੍ਰਮਾਤਮਾ ਦੇ ਭਜਨ ਤੋਂ ਛੁੱਟ ਨਹੀਂ ਸਕੇਗਾ। ਇਹ ਗੇੜ ਉਹਦੇ ਗਲੋਂ ਸਾਧ ਸੰਗਤ ਲੱਥਣਾ ਨਹੀਂ। ਹਾਂ, ਜੇ ਵੱਡਾ ਹੋਣ ਦੇ ਬਾਵਜੂਦ ਵੀ ਰੱਬ ਨੂੰ ਚੇਤੇ ਕਰਦਾ ਤੇ ਫਿਰ ਸਾਧ ਸੰਗਤ ਤੋਂ ਵਾਕਿਆ ਹੀ ਵੱਡਾ, ਅਸਲ ਵਿੱਚ ਵੱਡਾ ਹੈ। ਭਾਵੇਂ ਕੋਈ ਛੋਟਾ ਭਾਵੇਂ ਵੱਡਾ, ਮੁਕਤੀ ਪ੍ਰਮਾਤਮਾ ਦਾ ਨਾਮ ਜਪਣ ਕਰਕੇ ਆ। ਬਿਨ ਹਰ ਭਜਨ ਨਾ ਹੀ ਛੁਟਕਾਰਾ, ਪੰਜਵੇਂ ਪਾਤਸ਼ਾਹ ਦੇ ਭਜਨ ਕਹਿੰਦੇ ਬਿਨਾਂ ਹਰੀ ਭਜਨ ਕੀਤੇ ਤੋਂ ਛੁਟਕਾਰਾ ਹੋਣਾ ਹੀ ਨਹੀਂ। ਜੇ ਕੋਈ ਛੁੱਟਣਾ ਚਾਹੁੰਦਾ ਹੈ ਤੇ ਪ੍ਰਮਾਤਮਾ ਦਾ ਜਾਪ ਸਾਧ ਸੰਗਤ ਨੂੰ ਜਪਣਾ ਪਵੇਗਾ। ਇਹ ਪਵਿੱਤਰ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ਿਆ। ਸਤਿਗੁਰੂ ਦੀ ਰਹਿਮਤ ਕਾਰਨ ਸਾਡੇ ਅੰਦਰ ਵਸੇ ਮਹਾਰਾਜ ਦਾ ਭਜਨ, ਜਿਸ ਕਰਕੇ ਸਾਧ ਸੰਗਤ ਹਰੀ ਭਜਨ ਕਰ ਸਕੀ। ਆਪਾਂ ਵੀ ਕੋਈ ਸਤ ਸੰਗਤ ਕਰ ਲਈਏ ਸਾਡੇ ਕੰਮ ਆਵੇਗੀ, ਕੋਈ ਨਿਤਨੇਮ ਕਰ ਲਿਆ ਕਰੀਏ ਮਹਾਰਾਜ ਸਾਹਿਬ ਦੀ ਖੁਸ਼ੀ ਮਿਲ ਜਾਵੇਗੀ, ਕੁਝ ਸੇਵਾ ਕੁਝ ਸਿਮਰਨ ਸਤਿਗੁਰੂ ਦੀ ਕਿਰਪਾ ਕਰਕੇ ਸਾਨੂੰ ਬਖਸ਼ ਦੇਣ। ਇਸ ਅਰਦਾਸ ਬੇਨਤੀ ਨਾਲ ਸਮਾਪਤੀ ਹੈ। ਬਹੁਤ ਸਾਰੀਆਂ ਭੁੱਲਾਂ ਹੁੰਦੀਆਂ ਹਨ, ਹੋਈਆਂ ਭੁੱਲਾਂ ਚੁੱਕਾਂ ਦੀ ਮਹਾਰਾਜ ਨੇ ਸੰਗਤ ਨੇ ਖਿਮਾ ਬਖਸ਼ਣੀ ਜੀ। ਅੱਗੇ ਵਾਸਤੇ ਸ੍ਰੇਸ਼ਟ ਮਤ ਬਖਸ਼ਣੀ ਲਿਖਿਆ ਕਿਤੇ ਨੇ ਛੁੱਟੀ ਅੱਖਣ ਕਰਨ ਭੁੱਲਣਹਾਰ, ਬਖਸ਼ਣਹਾਰ ਬਖਸ਼ਲਾ ਨਾਨਕ ਪਾਰ ਉਤਾਰ। ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।